ਸ਼੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਆਪ ਜੀ ਸਰਵਣ ਕਰ ਰਹੇ ਹੋ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਮਹਾਂਪੁਰਸ਼ ਭਾਈ ਰਾਮ ਕੁਇਰ ਸਾਹਿਬ, ਜਿਨ੍ਹਾਂ ਨੇ ਸਾਰੀ ਕਥਾ ਸਿੰਘਾਂ ਦੀ ਬੇਨਤੀ ਸਰਵਣ ਕਰਕੇ ਸੁਣਾਈ, ਉਥੋਂ ਮਹਾਂਕਵੀ ਜੀ ਨੇ ਛੰਦਾਂ ਦੇ ਵਿੱਚ ਇਸ ਕਥਾ ਦੀ ਰਚਨਾ ਕੀਤੀ। ਮਹਾਂਕਵੀ ਜੀ ਜਦੋਂ ਇਹ ਕਥਾ ਸੁਣਾ ਰਹੇ ਸਨ ਤਾਂ ਸਰੋਤਿਆਂ ਨੇ ਬੇਨਤੀ ਕੀਤੀ, ਮਹਾਰਾਜ ਭਾਈ ਰਾਮ ਕੁਇਰ ਸਾਹਿਬ ਜੀ ਦੇ ਬਾਰੇ ਕੁਝ ਚਾਨਣਾ ਪਾਓ, ਵੀ ਉਹ ਕਿਹੋ ਜਿਹੇ ਜੀਵਨ ਦੇ ਧਾਰਨੀ ਮਹਾਂਪੁਰਸ਼ ਸਨ। ਤਾਂ ਭਾਈ ਰਾਮ ਕੁਇਰ ਸਾਹਿਬ ਜੀ ਦੇ ਜੀਵਨ ਸੰਬੰਧੀ ਇੱਕ ਦੋ ਪ੍ਰਸੰਗ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਉਸ ਤੋਂ ਉਪਰੰਤ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਤਿਹਾਸ ਪ੍ਰਾਰੰਭ ਹੋਣਾ ਹੈ। ਸੂਰਜ ਪ੍ਰਕਾਸ਼ ਗ੍ਰੰਥ ਲਿਖਣ ਦਾ ਮੁੱਢ ਕਿਵੇਂ ਬੱਝਾ ਹੈ, ਉਹ ਪ੍ਰਕਰਨ ਚੱਲ ਰਹੇ ਨੇ। ਮਨ ਬਿਰਤੀਆਂ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ, ਏਕਾਗਰਤਾ ਬਣਾਉਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹਸਤਾ ਮਲਕ ਸਮਾਨੇ ਔਰ ਜਿਨ ਕੇ ਦਿੜ ਬ੍ਰਹਮ ਗਿਆਨ।
ਹੱਥ ਤੇ ਧਰੇ ਆਵਲੇ ਵਾਂਗੂ, ਜਿਵੇਂ ਤਲੀ ਤੇ ਧਰਿਆ ਔਲਾ ਸਾਹਮਣੇ ਦਿਸਦਾ, ਏਦਾਂ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਬ੍ਰਹਮ ਦਾ ਸਾਕਸ਼ਾਤਕਾਰ ਹੈ, ਬ੍ਰਹਮਾਕਾਰ ਬਿਰਤੀ ਦੇ ਧਾਰਨੀ ਹਨ।
ਸ੍ਰੀ ਬੁੱਢਾ ਸਾਹਿਬ ਭਾਈ ਨਮੋ ਬੰਦ ਕਰ ਪਾਨ।
ਬ੍ਰਹਮ ਗਿਆਨ ਦੀ ਇਸ ਸਿਖਰ ਦੀ ਮਹਾਪਦਵੀ ਤੇ ਪਹੁੰਚੇ ਹੋਏ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਤੇ ਮਹਾਂਕਵੀ ਜੀ ਕਹਿੰਦੇ, ਮੈਂ ਹੱਥ ਜੋੜ ਕੇ ਸਨਿਮਰ ਭਾਵ ਨਾਲ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ।
ਚੋਪਈ ਗੁਰਸਿੱਖੀ ਕੀ ਅਵਧੀ ਆਧਾਰਾ।
ਖਾਲਸਾ ਜੀ, ਬਾਬਾ ਬੁੱਢਾ ਸਾਹਿਬ ਜੀ ਗੁਰਸਿੱਖੀ ਦੀ ਅਵਧੀ ਨੇ, ਗੁਰਸਿੱਖੀ ਦੀ ਹੱਦ ਨੇ। ਅੱਗੇ ਉਦਾਹਰਣਾਂ ਦੇ ਕੇ ਦੱਸ ਰਹੇ ਨੇ ਮਹਾਂਕਵੀ ਜੀ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰਸਿੱਖੀ ਦੀ ਅਵਧ ਨੇ, ਗੁਰਸਿੱਖੀ ਦੀ ਹੱਦ ਹਨ।
ਜਿਮ ਸਭ ਜਲ ਕੀ ਸਿੰਧ ਅਪਾਰਾ।
ਜਿਵੇਂ ਪਾਣੀ ਤਾਂ ਬਹੁਤ ਹੈ ਨਦੀਆਂ ਵਿੱਚ, ਦਰਿਆਵਾਂ ਵਿੱਚ, ਤਾਲਾਂ ਤਲਾਬਾਂ ਸਰੋਵਰਾਂ ਵਿੱਚ, ਪਰ ਪਾਣੀ ਦੀ ਹੱਦ ਸਮੁੰਦਰ ਨੂੰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਗੁਰਸਿੱਖ ਬਹੁਤ ਨੇ, ਪਰ ਗੁਰਸਿੱਖੀ ਦੀ ਹੱਦ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਨ।
ਮਾਰ ਤੰਡ ਜਿਮ ਤੇਜ ਪ੍ਰਚੰਡ।
ਜਿਵੇਂ ਪ੍ਰਕਾਸ਼ ਤਾਂ ਬਹੁਤ ਥਾਵਾਂ ਤੇ ਆ, ਦੀਵੇ ਵੀ ਪ੍ਰਕਾਸ਼ ਕਰਦੇ ਨੇ, ਬਿਜਲੀ ਵੀ ਪ੍ਰਕਾਸ਼ ਕਰਦੀ ਹੈ, ਚੰਦਰਮਾ ਤੇ ਤਾਰੇ ਵੀ ਪ੍ਰਕਾਸ਼ ਕਰਦੇ ਨੇ, ਪਰ ਪ੍ਰਕਾਸ਼ ਦੀ ਹੱਦ ਸੂਰਜ ਨੂੰ ਕਿਹਾ ਜਾਂਦਾ। ਜਿੰਨਾ ਪ੍ਰਕਾਸ਼ ਸੂਰਜ ਵਿੱਚ ਹੈ, ਇੰਨਾ ਪ੍ਰਕਾਸ਼ ਕਿਸੇ ਹੋਰ ਸਾਧਨ ਵਿੱਚ ਨਹੀਂ। ਕਹਿੰਦੇ ਜਿਵੇਂ ਪ੍ਰਕਾਸ਼ ਦੀ ਹੱਦ ਸੂਰਜ ਨੂੰ ਕਿਹਾ ਜਾਂਦਾ ਹੈ।
ਜਥਾ ਅਖੰਡਲ ਭੂਤਲ ਖੰਡੇ।
ਜਿਵੇਂ ਰਾਜੇ ਬੜੇ ਨੇ ਧਰਤੀ ਤੇ, ਜਿਨ੍ਹਾਂ ਨੇ ਧਰਤੀ ਜਿੱਤੀ ਹੈ, ਪਰ ਉਹਨਾਂ ਰਾਜਿਆਂ ਵਿੱਚ ਸਭ ਤੋਂ ਵੱਡਾ ਰਾਜਾ ਜਿਹੜਾ ਹੱਦ ਕਰਕੇ ਮੰਨਿਆ ਜਾਂਦਾ, ਉਹ ਰਾਜਾ ਇੰਦਰ ਹੈ। ਇੰਦਰ ਜਿੰਨਾ ਐਸ਼ਵਰਜ, ਇੰਦਰ ਜੈਸਾ ਰਾਜ ਦੁਨੀਆਂ ਦੇ ਕਿਸੇ ਰਾਜੇ ਕੋਲ ਤਾਂ ਨਹੀਂ ਹੈ। ਰਾਜਿਆਂ ਵਿੱਚ ਸਭ ਤੋਂ ਰਾਜਪੁਣੇ ਦੀ ਹੱਦ ਇੰਦਰ ਨੂੰ ਮੰਨਿਆ ਜਾਂਦਾ ਹੈ।
ਜਥਾ ਛਿਮਾ ਕੀ ਛਾਉਣੀ ਅਹੈ।
ਛਿਮਾ ਕਰਨ ਦੇ ਵਿੱਚ ਛਿਮਾ ਦੀ ਅਵਧੀ, ਛਿਮਾ ਦੀ ਹੱਦ ਇਸ ਧਰਤੀ ਨੂੰ ਮੰਨਿਆ ਜਾਂਦਾ। ਜਿੰਨਾ ਧਰਤੀ ਛਿਮਾ ਕਰਦੀ ਹੈ, ਇੰਨੀ ਛਿਮਾ ਦੁਨੀਆਂ ਵਿੱਚ ਕਿਸੇ ਹੋਰ ਵਿਅਕਤੀ ਵਿੱਚ ਨਹੀਂ ਜਾਪਦੀ। ਤੋ ਧਰਤੀ ਛਿਮਾ ਦੀ ਅਵਧ ਮੰਨੀ ਜਾਂਦੀ ਹੈ, ਹੱਦ ਮੰਨੀ ਜਾਂਦੀ ਹੈ।
ਵਾਯੂ ਮੈਦ ਬੀਗ ਕੀਲ ਹੈ।
ਕਹਿੰਦੇ ਹਵਾ ਦੁਨੀਆਂ ਵਿੱਚ ਸਭ ਤੋਂ ਤੇਜ ਹੈ, ਹਾਲਾਂਕਿ ਘੋੜੇ ਬੜੇ ਤੇਜ ਦੌੜਦੇ ਹੈ, ਜਹਾਜ਼ ਬੜੇ ਤੇਜ ਦੌੜਦੇ ਆ, ਪਰ ਹਵਾ ਨਾਲੋਂ ਤੇਜ ਤਾਂ ਕੁਝ ਨਹੀਂ। ਹਵਾ ਕਹਿੰਦੇ ਜਿਵੇਂ ਸਾਰੇ ਵੇਗ, ਜਿੰਨਾ ਵੀ ਵੇਗ ਹੈ ਦੌੜਨ ਵਾਲੀਆਂ ਚੀਜ਼ਾਂ, ਉਹਨਾਂ ਸਾਰਿਆਂ ਦੀ ਹੱਦ ਹਵਾ ਨੂੰ ਕਿਹਾ ਜਾਂਦਾ ਹੈ।
ਸਹਿਨਸ਼ੀਲ ਸੌਂਦਰਜ ਸੂਰਤਾ
ਸਹਿਨਸ਼ੀਲ ਤੇ ਸੁੰਦਰ ਜਾ ਸੌਂਦਰਜ ਦਾ ਮਤਲਬ ਹੁੰਦਾ ਸੁੰਦਰ ਸੂਰਤ ਦੇ ਬਰਾਬਰ
ਪ੍ਰਭੂ ਵਿਸ਼ਨੇ ਸਭੀ ਪੂਰਤਾ
ਤੇ ਉਹ ਵਿਸ਼ਨੂੰ ਜੀ ਨੂੰ ਮੰਨਿਆ ਜਾਂਦਾ ਉਹ ਵਿਸ਼ਨੂੰ ਜੀ ਹੱਦ ਮੰਨੇ ਜਾਂਦੇ ਹਨ ਸਹਿਨਸ਼ੀਲਤਾ ਦੇ
ਸੋ ਪ੍ਰਕਾਸ਼ ਕੀ ਅਵਦ ਮਯੰਕਾ
ਤਾਂ ਕਹਿ ਲਈਏ ਵੀ ਠੰਡੇ ਪ੍ਰਕਾਸ਼ ਦੇ ਵਿੱਚ ਵੀ ਸ਼ੀਤਲ ਪ੍ਰਕਾਸ਼ ਹੋਵੇ ਉਹਦੇ ਵਿੱਚ ਚੰਦਰਮਾ ਸਭ ਤੋਂ ਅਵਧੀ ਮੰਨਿਆ ਜਾਂਦਾ
ਜਥਾ ਦੁਰਗ ਕੀ ਦੀਰਗ ਲੰਕਾ
ਬੜੇ ਬੜੇ ਵੱਡੇ ਨੇ ਸੰਸਾਰ ਚ ਪਰ ਕਿਲਿਆਂ ਦੀ ਹੱਦ ਕਹਿਣਾ ਪਵੇ ਵੀ ਜਿਸ ਤੋਂ ਪਰੇ ਵੱਡਾ ਕੋਈ ਕਿਲਾ ਨਹੀਂ ਉਹ ਲੰਕਾ ਦਾ ਕਿਲਾ ਹੈ ਜਿਹਦੇ ਬਾਰੇ ਗੁਰਬਾਣੀ ਚ ਵੀ ਸਾਹਿਬ ਜੀ ਨੇ ਜ਼ਿਕਰ ਕੀਤਾ ਕਹਿੰਦੇ ਲੰਕਾ ਦਾ ਕਿਲਾ ਦੁਨੀਆਂ ਦੇ ਸਾਰੇ ਕਿਲਿਆਂ ਚੋਂ ਵੱਡਾ ਕਿਲਾ ਉਹ ਸਾਰੇ ਕਿਲਿਆਂ ਦੀ ਹੱਦ ਹੈ
ਨਾਗਿਨ ਸ਼ੇਸ਼ ਬਾਸ਼ ਕੀ ਸਰਪਨ
ਨਾਗ ਬੜੇ ਨੇ ਨਾਗਾਂ ਦੇ ਵਿੱਚ ਨਾਗਾਂ ਦੀ ਜਿਹੜੀ ਹੱਦ ਹੈ ਵੀ ਜਿਸ ਤੋਂ ਪਰੇ ਕੋਈ ਨਾਗ ਨਹੀਂ ਹੈ ਉਹ ਸ਼ੇਸ਼ ਨਾਗ ਹੈ ਇਸੇ ਤਰ੍ਹਾਂ ਸਰਪ ਨਾਗ ਤੇ ਸਾਪੇ ਦੋ ਵੱਖੋ ਵੱਖਰੀਆਂ ਕੈਟਾਗਰੀਆਂ ਚ ਗਿਣੇ ਗਏ ਨਾਗਾਂ ਦੇ ਵਿੱਚ ਬਾਸ਼ ਕੀ ਨਾਗ ਹੱਦ ਹੈ ਸੱਪਾਂ ਦੇ ਵਿੱਚ ਜਿਹੜਾ ਉਹ ਸ਼ੇਸ਼ ਨਾਗ ਜਿਹੜਾ ਹੈ ਉਹ ਨਾਗਾਂ ਦੇ ਵਿੱਚ ਆ ਔਰ ਬਾਸ਼ਕੀ ਸੱਪਾਂ ਦੇ ਵਿੱਚ ਅਵਧ ਮੰਨਿਆ ਹੈ
ਤਨ ਅਹੰਗ ਤਜਨ ਹੋਤ ਸਭ ਅਰਪਣ
ਕਹਿੰਦੇ ਬੜਾ ਕੁਝ ਅਰਪਣ ਹੁੰਦਾ ਕੋਈ ਕੁਝ ਭੇਟ ਕਰਦਾ ਕੋਈ ਕੁਝ ਭੇਟ ਕਰਦਾ ਪਰ ਭੇਟਾਂ ਦੀ ਹੱਦ ਜਿੱਥੇ ਅਰਪਣ ਦੀ ਹੱਦ ਹੋ ਜਾਏ ਉਹ ਹੈ ਆਪਣੇ ਸਰੀਰ ਦੀ ਹੰਗਤਾ ਨੂੰ ਤਿਆਗ ਕੇ ਅਰਪਣ ਕਰ ਦੇਣਾ ਸਰੀਰ ਦੀ ਹਉਮੈ ਦਾ ਤਿਆਗ ਇਹ ਸਭ ਤੋਂ ਵੱਡਾ ਅਰਪਣ ਹੈ
ਲਿਖਨ ਵਿਖੇ ਜਿਮ ਅਵਧ ਗਜਾਨਨ
ਲਿਖਾਰੀ ਬਹੁਤ ਨੇ ਪਰ ਲਿਖਾਰੀਆਂ ਦੇ ਵਿੱਚ ਲਿਖਾਰੀਆਂ ਦੀ ਹੱਦ ਗਣੇਸ਼ ਜੀ ਨੂੰ ਮੰਨਿਆ ਜਾਂਦਾ ਗਣੇਸ਼ ਜੀ ਉਹ ਸਾਰੇ ਲਿਖਾਰੀਆਂ ਦੇ ਵੱਡੇ ਲਿਖਾਰੀ ਕਹੇ ਜਾਂਦੇ ਹੈ ਕਹਿੰਦੇ ਜਦੋਂ ਵਿਆਸ ਜੀ ਨੇ ਮਹਾਭਾਰਤ ਰਚੀ ਹੈ ਤਾਂ ਲਿਖਣ ਵਾਸਤੇ ਲਿਖਾਰੀ ਚਾਹੀਦਾ ਸੀ ਹੁਣ ਲਿਖਾਰੀ ਐਸਾ ਜਿਹੜਾ ਥੱਕੇ ਨਾ ਗਣੇਸ਼ ਜੀ ਦੀ ਚੋਣ ਹੋਈ ਗਣੇਸ਼ ਜੀ ਨੇ ਸ਼ਰਤ ਰੱਖੀ ਵੀ ਬੋਲੀ ਜਾਓਗੇ ਮੈਂ ਲਿਖੀ ਜਾਵਾਂਗਾ ਜਦੋਂ ਤੁਸੀਂ ਚੁੱਪ ਕਰਕੇ ਮੈਂ ਨਾਲ ਹੀ ਲਿਖਣਾ ਬੰਦ ਕਰ ਦਿਆਂਗਾ ਅੱਗੇ ਨਹੀਂ ਲਿਖਾਂਗਾ ਮੇਰੀ ਇਹ ਸ਼ਰਤ ਹੈ ਵੀ ਮੇਰੀ ਕਲਮ ਰੁਕਣੀ ਨਹੀਂ ਚਾਹੀਦੀ ਵਿਆਸ ਜੀ ਨੇ ਕਿਹਾ ਵੀ ਚਲੋ ਠੀਕ ਹੈ ਪਰ ਮੇਰੀ ਵੀ ਇੱਕ ਸ਼ਰਤ ਹੈ ਵੀ ਜਿੰਨਾ ਕੁ ਤੈਨੂੰ ਸਮਝ ਆਈ ਜਾਵੇ ਉਹ ਲਿਖੀ ਜਾਈ ਜਦੋਂ ਸਮਝ ਨਾ ਆਵੇ ਉਹਨੂੰ ਸਮਝਣ ਤੋਂ ਬਾਅਦ ਫਿਰ ਅੱਗੇ ਲਿਖਣਾ ਉਹਨਾਂ ਚਿਰ ਤਾਂ ਕਲਮ ਰੋਕਣੀ ਪਏਗੀ ਨਾ ਕਹਿੰਦੇ ਬਹੁਤ ਸਾਰੇ ਸੂਤਰ ਲਿਖਦੇ ਚਲੇ ਗਏ ਜਦੋਂ ਕਿਤੇ ਅੱਗੇ ਸੂਤਰ ਹੋਰ ਬਣਾਉਣੇ ਹੁੰਦੇ ਸੀ ਵੇਦ ਵਿਆਸ ਜੀ ਨੇ ਜਾਣ ਬੁੱਝ ਕੇ ਇੱਕ ਕਠਿਨ ਜਿਹਾ ਸੂਤਰ ਉਚਾਰ ਦੇਣਾ ਗਣੇਸ਼ ਜੀ ਨੇ ਉਹਨੂੰ ਵਿਚਾਰਦਿਆਂ ਟਾਈਮ ਲਾਣਾ ਇੰਨੇ ਨੂੰ ਉਹਨਾਂ ਨੇ ਹੋਰ ਸਲੋਕ ਅੱਗੇ ਰਚ ਲੈਣਾ ਤੋ ਏਦਾਂ ਗਣੇਸ਼ ਨੂੰ ਦੁਨੀਆਂ ਦੇ ਜਿੰਨੇ ਲਿਖਾਰੀ ਨੇ ਉਹਨਾਂ ਲਿਖਾਰੀਆਂ ਦੀ ਹੱਦ ਮੰਨਿਆ ਜਾਂਦਾ ਹੈ
ਜੋਗੀ ਸਭ ਇਨ ਕੀ ਪੰਚਾਨਨ
ਯੋਗੀਆਂ ਦੇ ਵਿੱਚ ਸਭ ਤੋਂ ਵੱਡਾ ਯੋਗੀ ਯੋਗੀਆਂ ਦੀ ਜਿਹੜੀ ਹੱਦ ਮੰਨਿਆ ਜਾਂਦਾ ਉਹ ਸ਼ਿਵ ਜੀ ਨੂੰ ਮੰਨਿਆ ਜਾਂਦਾ ਹੈ
ਸੈਨਾਪਤ ਕੀ ਅਵਦ ਖੜਾਨਨ
ਬੜੇ ਬੜੇ ਸੈਨਾਪਤੀ ਹੋਏ ਪਰ ਸੈਨਾਪਤੀਆਂ ਵਿੱਚੋਂ ਸਭ ਤੋਂ ਵੱਡਾ ਸੈਨਾਪਤੀ ਜਿਹੜਾ ਸੈਨਾਪਤੀਆਂ ਦੀ ਅਵਧ ਹੈ ਉਹ ਖੜਾਨਨ ਹੈ ਜਿਹੜਾ ਸ਼ਿਵਜੀ ਦਾ ਪੁੱਤਰ ਕਾਰਤਕੇ ਹੈ
ਰਚਨਾ ਰਚਨਨ ਮੈਂ ਚਤੁਰਾਨਨ
ਰਚਨਾ ਰਚਣ ਵਾਲੇ ਬੜੇ ਬੜੇ ਨੇ ਪਰ ਰਚਨਾ ਦੀ ਹੱਦ ਕਰਨ ਵਾਲੇ ਉਹ ਬ੍ਰਹਮਾ ਜੀ ਨੇ ਜਿਹੜੇ ਸ੍ਰਿਸ਼ਟੀ ਨੂੰ ਰਚ ਰਹੇ ਨੇ ਅਕਾਲ ਪੁਰਖ ਦੀ ਸ਼ਕਤੀ ਲੈ ਕੇ
ਤਿਮ ਬੁੱਢਾ ਸਾਹਿਬ ਬ੍ਰਹਮ ਗਿਆਨੀ ਸਿੱਖੀ ਕੇ ਆਧਾਰ ਗੁਣ ਖਾਨੀ
ਕਹਿੰਦੇ ਇਸੇ ਤਰ੍ਹਾਂ ਗੁਰਸਿੱਖੀ ਦਾ ਆਧਾਰ ਤੇ ਗੁਰਸਿੱਖੀ ਦੀ ਅਵਧ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਹਨ
ਸਤਿ ਸ੍ਰੀ ਅਕਾਲ
ਸਿੱਖੀ ਦਾ ਆਧਾਰ ਕਹਿ ਲਈਏ ਗੁਣਾਂ ਦੀ ਖਾਨ ਕਹਿ ਲਈਏ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜਿਵੇਂ ਉੱਪਰ ਦੱਸ ਆਏ ਨੇ ਨਾ ਵੀ ਕਿਲਿਆਂ ਚੋਂ ਵੱਡਾ ਕਿਲਾ ਜਿਵੇਂ ਲੰਕਾ ਦਾ ਹੈ ਸੈਨਾਪਤੀਆਂ ਚੋਂ ਜਿਵੇਂ ਕਾਰਤਕੇ ਹੈ ਲਿਖਾਰੀਆਂ ਵਿੱਚੋਂ ਵੱਡਾ ਲਿਖਾਰੀ ਜਿਵੇਂ ਗਣੇਸ਼ ਹੈ ਏਦਾਂ ਗੁਰੂ ਕੇ ਸਿੱਖਾਂ ਵਿੱਚ ਜਿਤਨੇ ਸਿੱਖ ਨੇ ਉਹਨਾਂ ਸਿੱਖਾਂ ਦੀ ਹੱਦ ਸਿੱਖੀ ਨੂੰ ਕਮਾਉਣ ਵਾਲੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਹਨ। ਬੇਅੰਤ ਗੁਣਾਂ ਦੇ ਮਾਲਕ ਹਨ, ਸਿੱਖੀ ਦਾ ਆਧਾਰ ਹਨ।
ਤਿੰਨ ਕੋ ਸੋ ਜਸ ਕਹਾਂ ਲੋ ਕਈਏ।
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਸੁਜਸ ਕਿੱਥੋਂ ਤੱਕ ਕਹੀਏ, ਕਿੱਥੋਂ ਤੱਕ ਵਰਣਨ ਕਰੀਏ ਉਹਨਾਂ ਦੀ ਉਪਮਾ, ਜਿਨ੍ਹਾਂ ਦੇ ਸਿਰ ਤੇ ਹੱਥ ਰੱਖ ਕੇ ਗੁਰੂ ਨਾਨਕ ਸਾਹਿਬ ਨੇ ਆਖਿਆ ਹੋਵੇ, ਬਾਬਾ ਬੁੱਢਾ ਜੀ ਤੁਹਾਡੀਆਂ ਅੱਖਾਂ ਤੋਂ ਓਹਲੇ ਨਾ ਹੋ ਸਾਂ, ਤੁਹਾਡੀਆਂ ਅੱਖਾਂ ਤੋਂ ਨਾ ਓਹਲੇ ਹੋਵਾਂਗੇ। ਜੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਜਾ ਕੇ ਛਿਪ ਗਏ, ਗੁਰੂ ਅਮਰਦਾਸ ਸਾਹਿਬ ਜੀ ਛਿਪ ਗਏ, ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਭਾਲ ਕਰਕੇ ਸੰਗਤ ਨੂੰ ਦਰਸ਼ਨ ਕਰਵਾਏ। ਐਸੇ ਮਹਾਨ ਪਰਉਪਕਾਰੀ ਸਿੱਖ ਨੇ ਬਾਬਾ ਬੁੱਢਾ ਸਾਹਿਬ। ਜੇ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਚ ਨਜ਼ਰ ਬੰਦ ਹੋਏ, 30,000 ਸਿੱਖਾਂ ਦੀ ਫੌਜ ਲੈ ਕੇ ਬਾਬਾ ਬੁੱਢਾ ਸਾਹਿਬ ਗਵਾਲੀਅਰ ਜਾ ਪਹੁੰਚੇ ਸੀ ਮਹਾਰਾਜ ਜੀ ਦੀ ਮਾਤਾ ਗੰਗਾ ਜੀ ਦੀ ਆਗਿਆ ਲੈ ਕੇ, ਕਿ ਜੇ ਲੜ ਕੇ ਵੀ ਕਿਲੇ ਚੋਂ ਲਿਆਉਣਾ ਪਿਆ ਤੇ ਜੰਗ ਲੜ ਕੇ ਵੀ ਲਿਆਵਾਂਗੇ। ਯੋਧੇ ਵੀ ਨੇ ਬਾਬਾ ਬੁੱਢਾ ਸਾਹਿਬ ਜੀ, ਬ੍ਰਹਮ ਗਿਆਨੀ ਆਤਮ ਗਿਆਨੀ ਮਹਾਂਪੁਰਸ਼ ਗੁਰਸਿੱਖ ਵੀ ਹਨ, ਗੁਰਸਿੱਖੀ ਦੀ ਹੱਦ ਹਨ ਬਾਬਾ ਬੁੱਢਾ ਸਾਹਿਬ ਜੀ।
ਜੀਵਨ ਮੁਕਤੀ ਅਵਸਥਾ ਲਈਏ।
ਬਾਬਾ ਬੁੱਢਾ ਸਾਹਿਬ ਜੀ ਦਾ ਸੁਜਸ ਕਿੱਥੋਂ ਤੱਕ ਕਹੀਏ, ਜੀਵਨ ਮੁਕਤ ਅਵਸਥਾ ਨੂੰ ਮਾਣਨੇ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਨ।
ਤਿੰਨ ਕੋ ਪੁੱਤਰ ਨਾਮ ਕੈ ਪਾਣਾ।
ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਜਿਹੜੇ ਉਹਨਾਂ ਦੀ ਗੱਦੀ ਤੇ ਬੈਠੇ, ਉਹਨਾਂ ਦੇ ਸਹਿਬਜ਼ਾਦੇ, ਉਹਨਾਂ ਦੇ ਫਰਜ਼ੰਦ ਬ੍ਰਹਮ ਗਿਆਨੀ ਬਾਬਾ ਭਾਨਾ ਜੀ ਹਨ।
ਜਿਨ ਜਾਨਿਓ ਮੀਠੋ ਗੁਰ ਪਾਣਾ।
ਜਿਨ੍ਹਾਂ ਦਾ ਨਾਮ ਵੀ ਭਾਣਾ ਸੀ ਔਰ ਗੁਰੂ ਸਾਹਿਬ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਮਹਾਂਪੁਰਸ਼ ਸਨ ਬਾਬਾ ਭਾਨਾ ਜੀ, ਜੋ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਹਨ।
ਪਿਤਾ ਸਮਾਨ ਗਿਆਨ ਮੈਂ ਪੂਰਾ।
ਜਿਵੇਂ ਪਿਤਾ ਨੇ ਓਦਾਂ ਹੀ ਨੇ, ਪਿਤਾ ਤੇ ਪੁੱਤਰ ਦੋਨਾਂ ਚ ਫਰਕ ਕੋਈ ਨੀ, ਜਿਵੇਂ ਦੀਵੇ ਤੋਂ ਦੀਵਾ ਨੀ ਅੱਗੇ ਜਗ ਜਾਂਦਾ, ਏਦਾਂ ਬਾਬਾ ਬੁੱਢਾ ਸਾਹਿਬ ਜੀ ਵਾਂਗੂ ਹੀ ਉਹਨਾਂ ਦੇ ਅੱਗੋਂ ਸਾਹਿਬਜ਼ਾਦੇ ਹਨ।
ਕਾਮ ਆਦਿਕ ਰਿਪ ਹਤੀ ਬਿਸੂਰਾ।
ਨੇ ਕਾਮ ਆਦਿਕ ਵੈਰੀ, ਕਾਮ ਕ੍ਰੋਧ ਇਹ ਸਾਰੇ ਵੈਰੀ ਨੇ ਨਾ ਜੀਵ ਦੇ, ਇਹਨਾਂ ਵੈਰੀਆਂ ਨੂੰ ਮਾਰ ਕੇ ਇਹਨਾਂ ਤੇ ਜਿੱਤ ਪ੍ਰਾਪਤ ਕੀਤੀ ਹੋਈ ਆ ਬਾਬਾ ਭਾਨਾ ਜੀ ਨੇ। ਹਾਂਜੀ।
ਤਿਸ ਕੋ ਪੁੱਤਰ ਨਾਮ ਕੈ ਸਰਵਣ।
ਬਾਬਾ ਭਾਨਾ ਜੀ ਦੇ ਅੱਗੋਂ ਸਪੁੱਤਰ ਹੋਏ, ਜਿਹੜੇ ਗੁਰੂ ਘਰ ਦੇ ਵਿੱਚ ਮਹਾਰਾਜ ਜੀ ਦਾ ਮਾਣ ਪ੍ਰਾਪਤ ਕੀਤਾ ਗੁਰਿਆਈ ਦਾ ਤਿਲਕ ਦੇਣ ਦਾ, ਉਹ ਸਨ ਅੱਗੇ ਬਾਬਾ ਸਰਵਣ ਜੀ, ਭਾਈ ਸਰਵਣ ਜੀ ਕਰਕੇ ਵੀ ਉਹਨਾਂ ਦਾ ਨਾਮ ਪ੍ਰਸਿੱਧ ਹੈ।
ਸ਼੍ਰਵਣ ਸੁਣਿਓ ਜਸ ਜੈ ਸਮ ਸ਼੍ਰਵਣ।
ਕਹਿੰਦੇ ਜਿਨ੍ਹਾਂ ਨੇ ਆਪਣਿਆਂ ਸ਼ਰਵਣਾ ਨਾਲ ਗੁਰੂ ਦਾ ਜਸ ਹੀ ਸੁਣਿਆ, ਹਰ ਵੇਲੇ ਨਾਮ ਵੀ ਸ਼ਰਵਣ ਔਰ ਹਰ ਵੇਲੇ ਸ਼ਰਵਣਾ ਨਾਲ ਗੁਰੂ ਸਾਹਿਬ ਦਾ ਜਸ ਸਰਵਣ ਕੀਤਾ ਔਰ ਸਰਵਣ ਵਾਂਗੂ ਆਪਣੇ ਪ੍ਰਾਣ ਨੂੰ ਪਾਲਣ ਵਾਲੇ ਸਨ।
ਸਤਿਗੁਰ ਸਿੱਖੀ ਕੋ ਵੱਡ ਭਾਰਾ।
ਸਤਿਗੁਰਾਂ ਦੀ ਸਿੱਖੀ ਦਾ ਜੋ ਵੱਡਾ ਭਾਰ ਹੈ, ਜਿੰਮੇਵਾਰੀ ਹੈ,
ਸਰਬ ਸਹਾਰਿਓ ਭਾ ਜਗ ਭਾਰਾ।
ਉਸ ਭਾਰ ਨੂੰ ਇਹਨਾਂ ਮਹਾਂਪੁਰਸ਼ਾਂ ਨੇ ਸਹਾਰਿਆ, ਉਸ ਪਦਵੀ ਨੂੰ ਇਹਨਾਂ ਨੇ ਸਹਾਰਿਆ, ਭਾਵ ਮਾਣਿਆ ਹੈ।
ਤਿੰਨ ਕੇ ਉਪਜਿਓ ਪੁੱਤਰ ਜਲਾਲ।
ਬਾਬਾ ਸਰਵਣ ਜੀ ਦੇ ਅੱਗੋਂ ਪੁੱਤਰ ਸਨ ਭਾਈ ਜਲਾਲ ਜੀ, ਬਾਬਾ ਜਲਾਲ ਜੀ।
ਗੁਰ ਪਗ ਪ੍ਰੇਮ ਰੰਗ ਚੜ ਲਾਲ।
ਜਿਹੜੇ ਗੁਰੂ ਪਾਤਸ਼ਾਹ ਦੇ ਚਰਨ ਕਮਲਾਂ ਦੇ ਪ੍ਰੇਮ ਰੰਗ ਵਿਚ ਰੰਗੇ ਹੋਏ ਤੇ ਲਾਲ ਰੰਗ ਭਗਤੀ ਦਾ ਜਿਨ੍ਹਾਂ ਨੂੰ ਚੜਿਆ ਹੋਇਆ ਸੀ।
ਬਹੁ ਸਿੱਖਨ ਕੋ ਗੁਰਮਤ ਦੀਨਸ।
ਬਾਬਾ ਜਲਾਲ ਜੀ ਨੇ ਵੀ ਬਹੁਤ ਸਾਰੇ ਗੁਰਸਿੱਖਾਂ ਨੂੰ ਗੁਰਮਤ ਦ੍ਰਿੜ ਕਰਵਾਈ।
ਮਿਲੇ ਪਹੁੰਚ ਨਰ ਮੁਕਤੀ ਕੀਨਸ।
ਜਿਹੜੇ ਉਹਨਾਂ ਨੂੰ ਆ ਕੇ ਮਿਲੇ ਬਾਬਾ ਜਲਾਲ ਜੀ ਦੀ ਜਿਨ੍ਹਾਂ ਨੇ ਸੰਗਤ ਕੀਤੀ, ਉਹ ਵੀ ਮੁਕਤ ਅਵਸਥਾ ਨੂੰ ਪ੍ਰਾਪਤ ਹੋਏ।
ਤਿਸ ਕੋ ਪੁੱਤਰ ਨਾਮ ਕੈ ਝੰਡਾ।
ਅੱਗੋਂ ਉਹਨਾਂ ਦੇ ਸਪੁੱਤਰ ਸਨ ਬਾਬਾ ਜਲਾਲ ਜੀ ਦੇ ਭਾਈ ਝੰਡਾ ਜੀ, ਜਿਨ੍ਹਾਂ ਦਾ ਨਾਮ ਝੰਡਾ ਕਰਕੇ ਪ੍ਰਸਿੱਧ ਹੈ।
ਇਸ ਕੋ ਜਸ ਜਾ ਹਰ ਜਿਮ ਝੰਡਾ।
ਜਿਵੇਂ ਆਕਾਸ਼ ਦੇ ਵਿੱਚ ਝੰਡਾ ਪ੍ਰਗਟ ਹੁੰਦਾ ਨਾ, ਏਦਾਂ ਭਾਈ ਝੰਡਾ ਜੀ ਦਾ ਸੁਜਸ ਸਾਰੇ ਜਗਤ ਦੇ ਵਿੱਚ ਸੁਤੰਤਰ ਹੈ, ਸਾਰੇ ਜਗਤ ਦੇ ਵਿੱਚ ਝੰਡੇ ਵਾਂਗੂ ਪ੍ਰਗਟ ਹੈ ਉਹਨਾਂ ਦਾ ਜਸ, ਉਹਨਾਂ ਦੀ ਸੋਭਾ।
ਬ੍ਰਹਮਾਕਾਰ ਬ੍ਰਿਤ ਇੱਕ ਰਸ ਮੈਂ।
ਔਰ ਬ੍ਰਹਮਾਕਾਰ ਬ੍ਰਿਤੀ ਇੱਕ ਰਸ ਦੇ, ਇੱਕ ਰਸ ਬ੍ਰਹਮਾਕਾਰ ਬ੍ਰਿਤੀ ਵਿੱਚ ਭੇਦ ਰਹਿੰਦੇ ਹਨ। ਭਾਈ ਝੰਡਾ ਜੀ ब्रह्माकार बिरती विच एक रस एक समान बिरती विच टिके रहिंदे हन
जिसके नई अनेकता दृश्य में
जना दे दृष्टि विच अनेकता नहीं है जो अनेकता विच भी एक नूं वेखदे हन दृष्टि विच अनेकता नहीं अनेकता विच भी एक नूं वेखदे ने ऐसे महापुरुष तन बाबा झंडा जी
इनते सुत गुर दित्ता होआ
बाबा झंडा जी दे अगों सपुत्र सन भाई गुरदत्ता जी भाई गुरदत्ता जी ओ महापुरुष ब्रह्म ग्यानी हन जिन्हां ने नौवें पातशाह जी महाराज जी नूं गुरियाई दा तिलक दित्ता सी बाबा बकाला साहब अज दा दिन जिहड़ा मनाया जा रहा है जदों सतगुरु जी प्रगट होए ता गुरियाई दा तिलक उस वेले भाई गुरदत्ता साहब जी ने आके नौवें पातशाह नूं दित्ता ए बाबा बुढ़ा साहब जी दी अंश वंश चो बाबा झंडा जी दे सपुत्र हन
गुर सिखी जिन मार्ग जोआ
भाई गुरदत्ता साहब जी ने गुरु की सिखी दा मार्ग गुरु की सिखी दा रस्ता ओ अख्तियार कीता
अंत समय पद परम पहुंचा
और अंत समय परम पदवी नू भाई गुरदत्ता साहब जी प्राप्त होए
ब्रह्म ज्ञान मैं जिस मन रूचा
मन हमेशा ब्रह्म ज्ञान दी अवस्था विच टिकया रहिंदा उथे ही अभेद रहिंदे हन
राम कोइर उपजियो तै नंद
फिर अगों उन्हां दे सपुत्र सन भाई गुरदत्ता साहब जी दे ब्रह्म ज्ञानी भाई राम कोइर साहब जिन्हां बारे पुछया ना संगत ने भी भाई राम कोइर जी सारी बंसावली दसी है कि भाई राम कोइर साहब जी भाई गुरदत्ता साहब जी दे सपुत्र सन
जीवन मुक्त सुजुगत आनंद
भाई राम कोइर साहब जो जीवन मुक्त अवस्था विच रहिंदे है और एहो महापुरश ने जिन्हां ने कलगीधर स्वामी जी नूं गुरियाई दा तिलक दित्ता है
नीत नीत जिस बेद बतावे
एहो जी अवस्था विच भाई राम कोइर साहब जी टिके रहिंदे ने जिस अवस्था बारे वेदा विच भी नेत नेत लिखिया होया ना इति ना इति ना इति उस परम अवस्था विच इत्थे बस नहीं इत्थे बस नहीं जो परे तो परे आत्मानंद दी खेड है उथे ब्रह्म ज्ञानी भाई राम कोइर साहब जी टिके हुए ने
नित्य अखंड तिस पद लिव लावे
अखंड पदवी विच लिव लगी रहिंदी है ब्रह्माकार बिरती बनी हुई है
तुरी अवस्था चित अरूड़ा
खालसा जी नूं तुरिया पद भी कहिंदे है तुरिया अवस्था दे विच अरूड़ सवार रहिंदे ने भाई राम कोइर साहब तिन्ना विच आपां सारे व्यापदे हैं तीन व्याप है जगत को तुरिया पावे कोए तिन्ना विच आपां सारे विचरदे हां जागृत स्वपन ते सुखोपती इन्हां तिन्ना च रहिंदे हुण आपां जाग रहे हां मंजे ते पै के अख लग गई सुपना आवण लग पिया तां सुपने चां गूढ़ी नींद आ गई तां सुखोपती चां अख खुल गई फिर जागृत विच इन्हां तिन्ना च रहिंदे हां इना तिन्ना तो परे एक अवस्था जड़ा इना तिन्ना नू साक्षी बन के वेखण वाला है अनुभव करन वाला है ओनू तुरिया पद कहिंदे है भाई राम कोइर साहब जी उस तुरिया पद विच अवस्था च रहिंदे है तिन्ना विच सारे संसार दे जीव ने चौथी अवस्था तुरिया पद दी ओथे भाई राम कोइर साहब जी टिके उस तुरिया पद दी अवस्था च सवार हन
बिन सतगुर जो सब को गूड़ा
कहिंदे गुरु तो बिना इस तुरिया पद दी अवस्था दी प्राप्ति नहीं हुंदी ये गल याद रखियो जे कोई आखे भी मैं आप इस अवस्था नूं पहुंच जावां नहीं सतगुरां तो बिना ए तुरिया पद दी अवस्था प्राप्त नहीं हुंदी
बालक समता वेद जुकए
शास्त्रां ते धर्म ग्रंथां विच इस अवस्था नूं बालक दे बराबर कहा जिवें बच्चा हुंदा ना बालक तुरिया पद विच पहुंचिया ब्रह्म ज्ञानी एक बालक दे मनिंद हो जांदा जिवें बालक बिलकुल निरछल निष्कपट अंदरों बाहरों इको जिहा ब्रह्म ज्ञानी महापुरश इसे तरह की अवस्था च पहुंच जांदे है तुरिया पद विच एक बालक दे मनिंद उहनां दी अवस्था हो जांदी है
तिस मैं सदा बरत तो रहे
हां बालक दे विच अलपग पुणा हुंदा उहनूं सोझी नहीं हुंदी आत्म ग्यानी नूं सोझी जरूर हुंदी है पर बाकी अवस्था बालक दे मनिंद ਜਿਵੇਂ ਇੱਕ ਬੱਚਾ ਬੜੇ ਅਸਚਰਜ ਤੇ ਵਿਸਮਾਦਮਈ ਅਵਸਥਾ ਚ ਰਹਿੰਦਾ, ਏਦਾਂ ਵਿਸਮਾਦਮਈ ਅਵਸਥਾ ਦੇ ਵਿੱਚ ਬ੍ਰਹਮ ਗਿਆਨੀ ਮਹਾਂਪੁਰਸ਼ ਰਹਿੰਦੇ ਹੈ। ਤੋ ਆਪਣੇ ਰੰਗ ਦੇ ਵਿੱਚ ਮਸਤ ਰਹਿੰਦੇ ਹਨ। ਇਹੋ ਜੀ ਅਵਸਥਾ ਚ ਭਾਈ ਰਾਮ ਕੁਇਰ ਸਾਹਿਬ ਜੀ ਹਨ।
ਕੁਛ ਕ ਚਰਿੱਤਰ ਤੋਂ ਤਿਸ ਕੇਰਾ,
ਕਹਿੰਦੇ ਕੁਝ ਕ ਜੀਵਨ ਥੋੜਾ ਜਿਹਾ ਉਹਨਾਂ ਦੇ ਇੱਕ ਦੋ ਚੋਜ ਨੇ ਭਾਈ ਰਾਮ ਕੁਇਰ ਸਾਹਿਬ ਜੀ ਦੇ, ਉਹ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ। ਸੰਗਤ ਜੀ ਸੁਣੋ,
ਜਥਾ ਸਰੂਪ ਸੁਭਾਉ ਪਲੇਰਾ।
ਭਾਈ ਸਾਹਿਬ ਦਾ ਸਰੂਪ ਕਿਹੋ ਜਿਹਾ ਸੀ, ਉਹਨਾਂ ਦਾ ਸੁਭਾਵ ਕਿਹੋ ਜਿਹਾ ਸੀ ਉਹ ਸੁਣੋ।
ਉਤੀ ਤੂਲਤਾ ਤਨ ਸਭ ਥਾਨਨ,
ਉਹਨਾਂ ਦਾ ਸਰੀਰ ਕਿਹੋ ਜਿਹਾ ਸੀ ਉਹਦੇ ਬਾਰੇ ਦੱਸਦੇ। ਸਰੀਰ ਉਹਨਾਂ ਦਾ ਮੋਟਾ ਸੀ, ਭਾਰਾ, ਸਾਰੇ ਸਰੀਰ ਵਿੱਚ ਅੰਗਾਂ ਚ ਥੂਲਤਾ ਯਾਨੀ ਕਿ ਭਾਰਾਪਨ ਹੈ।
ਲੰਬੋਦਰ ਲਿਓ ਪੁਰਖ ਗਜਾਨਨ,
ਜਿਵੇਂ ਗਣੇਸ਼ ਜੀ ਦਾ ਪੇਟ ਵਧਿਆ ਹੁੰਦਾ ਨਾ, ਏਦਾਂ ਭਾਈ ਰਾਮ ਕੁਇਰ ਸਾਹਿਬ ਜੀ ਦਾ ਪੇਟ ਲੰਬੋਦਰ ਅੱਗੇ ਨੂੰ ਵਧਿਆ ਹੋਇਆ ਸੀ।
ਸਹਿਜ ਸੁਭਾਇਕ ਬੋਲਨ ਬਨੇ,
ਹਰ ਵੇਲੇ ਨਹੀਂ ਸਨ ਬਚਨ ਕਰਦੇ, ਕੋਈ ਕੋਲ ਆ ਕੇ ਕਹੀ ਜਾਵੇ ਕੁਝ ਪੁੱਛੀ ਜਾਵੇ ਨਹੀਂ ਸੀ ਕੁਝ ਬੋਲਦੇ, ਜਦੋਂ ਬੋਲਦੇ ਸੀ ਸੁਭਾਵਕ ਹੀ ਬੋਲਦੇ ਸੀ, ਸੁੱਤੇ ਸਿੱਧ ਕੋਈ ਰਸਨਾ ਤੇ ਬਚਨ ਆ ਗਿਆ ਤਾਂ ਕਹਿ ਦਿੰਦੇ ਸਨ।
ਬੁਰਾ ਕੇ ਪਲਾ ਫੁਰੇ ਤਤ ਛਿਨੇ,
ਫਿਰ ਕਲਾ ਇਹੋ ਜੀ ਸੀ ਵੀ ਜਿਹੜਾ ਬਚਨ ਕਹਿ ਦਿੰਦੇ ਸੀ ਸੁਭਾਵਕ, ਉਹ ਲੋਕਾਂ ਵਾਸਤੇ ਭਾਵੇਂ ਬੁਰਾ ਹੋਵੇ ਤੇ ਭਾਵੇਂ ਭਲਾ ਹੋਵੇ ਉਹ ਪੂਰਾ ਹੋ ਜਾਂਦਾ ਸੀ। ਜੋ ਕਹਿ ਦੇਣਾ ਮਹਾਂਪੁਰਸ਼ਾਂ ਨੇ, ਭਾਈ ਰਾਮ ਕੁਇਰ ਸਾਹਿਬ ਨੇ, ਕੋਈ ਵੀ ਬਚਨ, ਹੁਣ ਉਹਨਾਂ ਨੂੰ ਉੱਥੇ ਤਾਂ ਉਹਨਾਂ ਦੀ ਸੁਰਤ ਵਿੱਚ ਨਾ ਬੁਰਾ ਨਾ ਭਲੇ ਦੀ ਬਿਰਤੀ ਕੋਈ ਨਹੀਂ, ਉੱਥੇ ਤਾਂ ਖੰਡਾਕਾਰ ਬਿਰਤੀ ਆ, ਬ੍ਰਹਮਾਕਾਰ। ਸੁਭਾਵਕ ਜਿਹੜਾ ਬੋਲ ਹੋ ਜਾਣਾ ਰਸਨਾ ਤੋਂ, ਉਹ ਜਿਸ ਤਰ੍ਹਾਂ ਦਾ ਵੀ ਹੋ ਜਾਣਾ ਉਹ ਪੂਰਾ ਹੋ ਜਾਂਦਾ ਸੀ।
ਇੱਕ ਦਿਨ ਇੱਕ ਰਾਹਤ ਕਰ ਮਾਈ,
ਕਹਿੰਦੇ ਸੁਣੋ ਕਿਵੇਂ ਹੁੰਦਾ ਸੀ ਬਚਨ ਪੂਰਾ। ਕਹਿੰਦੇ ਲਾਗਲੇ ਪਿੰਡ ਦੇ ਵਿੱਚ, ਕਿਤੇ ਰਮਦਾਸ ਪਿੰਡ ਚ ਰਹਿੰਦੇ ਸੀ ਭਾਈ ਸਾਹਿਬ, ਤੇ ਇੱਕ ਪਿੰਡ ਦੇ ਵਿੱਚ ਨਾਲ ਸਿੱਖੀ ਸੇਵਕੀ ਭਾਈ ਸਾਹਿਬ ਦੀ ਬਹੁਤ ਸੀ, ਭਾਈ ਰਾਮ ਕੁਇਰ ਸਾਹਿਬ ਦੀ, ਕਿਸੇ ਦੇ ਜ਼ਿਮੀਂਦਾਰ ਦੇ ਘਰ ਦੇ ਵਿੱਚ ਉਹਨੇ ਆਪਣੇ ਬਜ਼ੁਰਗ ਦੀ ਬਰਸੀ ਕੀਤੀ, ਬਰਸੀ ਦਾ ਉਹਨੇ ਲੰਗਰ ਪ੍ਰਸ਼ਾਦਾ ਬਣਾਇਆ।
ਬੋ ਨਰ ਕੋ ਭੋਜਨ ਕੀ ਖਵਾਈ,
ਉਹਨੇ ਘਰ ਸੱਦ ਕੇ ਆਪਣੇ ਸਾਰੇ ਸੰਗੀਆਂ ਨੂੰ, ਮੇਲੀਆਂ ਨੂੰ, ਰਿਸ਼ਤੇਦਾਰਾਂ ਨੂੰ ਸੱਦ ਕੇ ਉਹਨਾਂ ਨੂੰ ਪ੍ਰਸ਼ਾਦਾ ਚਕਾਇਆ।
ਰਾਮ ਕੁਇਰ ਕੇ ਟਿਗਲੇ ਗਏ,
ਉਹਨੇ ਆਖਿਆ ਵੀ ਭਾਈ ਸਾਹਿਬ ਨੂੰ ਵੀ ਪ੍ਰਸ਼ਾਦਾ ਚਕਾਈਏ। ਇੱਕ ਥਾਲ ਚ ਪ੍ਰਸ਼ਾਦਾ ਪਾ ਕੇ ਉਹ ਭਾਈ ਰਾਮ ਕੁਇਰ ਸਾਹਿਬ ਜੀ ਕੋਲ ਲੈ ਕੇ ਆਇਆ।
ਪਾਇਸ ਸਿਤਾ ਕ੍ਰਿਤ ਇਕ ਮਈ,
ਇੱਕ ਦੇ ਵਿੱਚ ਖੀਰ ਪਾਈ ਤੇ ਖੀਰ ਚ ਨਾਲ ਉੱਤੇ ਘਿਓ ਤਰੀ ਜਾਵੇ, ਘਿਓ ਪਾਇਆ ਦੇਸੀ, ਖੰਡ ਪਾਈ ਹੋਈ ਬੂਰਾ, ਤੇ ਕਹਿੰਦੇ ਬੜਾ ਵਧੀਆ ਭੋਜਨ ਪਕਵਾਨ ਤਿਆਰ ਕਰਕੇ।
ਜਾਏ ਅਗਾਰੀ ਥਾਲ ਟਿਕਾਇਵ,
ਥਾਲ ਭਾਈ ਰਾਮ ਕੁਇਰ ਸਾਹਿਬ ਜੀ ਦੇ ਸਨਮੁਖ ਲਿਆ ਕੇ ਟਿਕਾ ਦਿੱਤਾ।
ਰੁਚ ਸੋ ਸਵਾਦਿਲ ਕਰ ਕਰ ਖਾਇਵ,
ਤੁਰਿਆ ਪਦ ਚ ਪਹੁੰਚੇ ਮਹਾਂਪੁਰਸ਼ ਸਵਾਦਾਂ ਤੋਂ ਪਰੇ ਹੁੰਦੇ ਆ, ਪਰ ਕਦੇ ਉਹਨਾਂ ਦੀ ਸੁਰਤ ਆਉਂਦੀ ਵੀ ਹੈ ਥੱਲੇ, ਕਦੇ ਕਦੇ ਸੰਸਾਰ ਵਿੱਚ ਆਉਂਦਾ ਵੀ ਹੈ ਧਿਆਨ। ਕਹਿੰਦੇ ਪ੍ਰਸ਼ਾਦਾ ਛਕਿਆ ਭਾਈ ਰਾਮ ਕੁਇਰ ਸਾਹਿਬ ਜੀ ਨੇ,
ਉਹਨੇ ਪਾਨ ਕਰ ਸੀਤਲ ਪਾਣੀ,
ਪ੍ਰਸ਼ਾਦਾ ਛਕ ਕੇ ਮੁੜ ਕੇ ਉੱਤੋਂ ਠੰਡਾ ਜਲ ਠੰਡਾ ਪਾਣੀ ਪੀਤਾ।
ਰਾਹਕ ਸੋ ਤਬ ਬੋਲਿਓ ਬਾਨੀ,
ਉਸ ਜ਼ਿਮੀਂਦਾਰ ਨੂੰ ਅੱਗੇ ਬੋਲਦੇ ਨਹੀਂ ਬਚਨ, ਅੱਜ ਸੁਭਾਵਕ ਸੁਰਤ ਥੱਲੇ ਆਈ ਹੈ, ਸੁਭਾਵਕ ਵੇਖਿਆ ਵੀ ਸਾਹਮਣੇ ਕੋਈ ਜ਼ਿਮੀਂਦਾਰ ਵੀਰ ਬੈਠਾ ਪ੍ਰਸ਼ਾਦਾ ਚਕਾ ਰਿਹਾ, ਤਾਂ ਉਹਦੇ ਵੱਲ ਵੇਖ ਕੇ ਸੁੱਤੇ ਸਿੱਧੀ ਭਾਈ ਰਾਮ ਕੁਇਰ ਸਾਹਿਬ ਜੀ ਬੋਲੇ,
ਨੀਕੋ ਭੋਜਨ ਕਰਕੇ ਲਿਆਏ।
ਕਹਿੰਦੇ ਹਾਂ ਭਾਈ, ਬੜਾ ਵਧੀਆ ਭੋਜਨ ਲਿਆਇਆ ਪਕਾ ਕੇ, ਬੜਾ ਚੰਗਾ ਸਵਾਦੀ ਭੋਜਨ ਲਿਆਇਆ।
ਕਾਰਨ ਕਵਨ ਸੁਦੇਉ ਸੁਨਾਏ,
ਕਾਹਦੇ ਕਾਰਨ ਵਾਸਤੇ ਵੀ ਕਿਹਦੇ ਸੰਬੰਧ ਚ ਛਕਾਇਆ ਪ੍ਰਸ਼ਾਦਾ ਸਾਨੂੰ ਤੂੰ ਲਿਆ ਕੇ, ਕਾਹਦੇ ਵਾਸਤੇ ਤਿਆਰ ਕੀਤਾ ਸੀ ਘਰ ਚ।
ਹੱਥ ਜੋਰ ਤਿੰਨ ਕਯੋ ਬੁਝਾਈ,
ਜ਼ਿਮੀਂਦਾਰ ਨੇ ਜਿਵੇਂ ਉਹਨੇ ਬਣਾਇਆ ਸੀ ਜਿਸ ਪ੍ਰਕਾਰ ਨਾਲ ਉਹਨੇ ਹੱਥ ਜੋੜ ਕੇ ਦੱਸਿਆ,
ਉਤੋਂ ਖਿਆ ਭੋਜਨ ਸਮੁਦਾਈ।
ਕਹਿਣ ਲੱਗਾ ਜੀ ਘਰ ਸਾਡੇ ਵੱਡਿਆਂ ਦੀ ਬਜ਼ੁਰਗਾਂ ਦੀ ਬਰਸੀ ਬਣਾਈ ਹੈ, ਤੇ ਬਰਸੀ ਦਾ ਪ੍ਰਸ਼ਾਦਾ ਤਿਆਰ ਕੀਤਾ ਸੀ।
ਅਗਰ ਆਪ ਕੇ ਪੂਰਬ ਲਿਆਇਓ,
ਮਨ ਚ ਸੋਚਿਆ ਵੀ ਪਹਿਲਾਂ ਤੁਹਾਨੂੰ ਛਕਾਉਣਾ, ਇਸ ਕਰਕੇ ਸਭ ਤੋਂ ਪਹਿਲਾਂ ਥਾਲ ਚ ਪਰੋਸ ਕੇ ਤੁਹਾਡੇ ਲਈ ਲਿਆਂਦਾ।
ਪਾਇਸ ਸਿਤਾ ਕ੍ਰਿਤ ਜੋ ਖਾਇਓ,
ਆਪ ਜੀ ਨੇ ਜਿਹੜੀ ਇਹ ਖੀਰ ਖੰਡ ਤੇ ਘਿਓ ਛਕਿਆ,
ਅਧਿਕ ਪ੍ਰਸੰਨ ਹੋਏ ਬਚ ਕਏ,
ਤੇ ਇਹ ਜੇ ਮੈਂ ਬਰਸੀ ਦਾ ਪ੍ਰਸ਼ਾਦਾ ਪਕਾਇਆ ਸੀ ਘਰ, ਉਹਦੇ ਸੰਬੰਧ ਚ ਤੁਹਾਡੇ ਲਈ ਲੈ ਕੇ ਆਇਆ। ਜਦੋਂ ਉਸ ਜ਼ਿਮੀਦਾਰ ਨੇ ਸਭ ਕੁਝ ਦੱਸਿਆ, ਭਾਈ ਸਾਹਿਬ ਜੀ ਨੇ ਸੁਣਿਆ, ਖਿੜੇ ਹੋਏ ਚਿਹਰੇ ਤੇ ਪ੍ਰਕਾਸ਼ ਹੈ ਤੇ ਕਹਿਣ ਲੱਗੇ,
ਜਿਸ ਮੈਂ ਸਵਾਦ ਹਮੇ ਬੋਲੇ,
ਕਹਿਣ ਲੱਗੇ ਭਾਈ ਇਹ ਪ੍ਰਸ਼ਾਦਾ ਸਵਾਦੀ ਬੜਾ ਸੀ, ਇਸ ਭੋਜਨ ਚ ਸਾਨੂੰ ਬੜਾ ਹੀ ਰਸ ਆਇਆ।
ਯਾ ਤੇ ਖਾਏ ਗ੍ਰਾਮ ਮੈਂ ਨੀਤ ਹੋਵੇ।
ਮਹਾਰਾਜ ਜੀ ਭਾਈ ਰਾਮ ਕੁਇਰ ਸਾਹਿਬ ਜੀ ਕਹਿਣ ਲੱਗੇ ਵੀ ਜੇ ਏਦਾਂ ਦਾ ਭੋਜਨ ਬਰਸੀਆਂ ਤੇ ਬਣਾਈ ਦਾ ਤੇ ਫਿਰ ਏਦਾਂ ਹੋਵੇ ਵੀ ਤੁਹਾਡੇ ਪਿੰਡ ਚ ਰੋਜ਼ ਹੀ ਬਰਸੀਆਂ ਆਉਣ ਤੇ ਰੋਜ਼ ਹੀ ਇਹੋ ਜਿਹਾ ਭੋਜਨ ਪੱਕੇ ਤੇ ਸਾਡੇ ਲਈ ਰੋਜ਼ ਹੀ ਤੇਰੇ ਵਰਗੇ ਵੀਰ ਲੈ ਕੇ ਆਇਆ ਕਰਨ। ਮਹਾਂਪੁਰਸ਼ ਹੁਣ ਕਿਆ ਜਾਣ, ਉੱਥੇ ਸੁਰਤ ਹੀ ਨੀ ਵੀ ਬਰਸੀ ਸੋਗ ਦਾ ਸਮਾਗਮ ਹੈ। ਸੁੱਤੇ ਸਿੱਧ ਸੁਭਾਵਕ ਵੀ ਜੇ ਬਰਸੀ ਤੇ ਇਹੋ ਜੇ ਭੋਜਨ ਪਕਵਾਨ ਪੱਕਦੇ ਹੈ ਤਾਂ ਕਹਿਣ ਲੱਗੇ ਚੰਗਾ ਫਿਰ ਨੇਤੀ ਬਰਸੀਆਂ ਹੋਇਆ ਕਰਨ ਤੁਹਾਡੇ ਪਿੰਡ। ਹਾਂਜੀ
ਹੋਵੇ ਦੇ ਆਹਾਰ ਸ਼ੁਭ ਹੀਤ,
ਔਰ ਇਸੇ ਤਰ੍ਹਾਂ ਹਿੱਤ ਨਾਲ ਤੇਰੇ ਵਰਗੇ ਭਰਾ ਸਾਡੇ ਲਈ ਰੋਜ਼ ਭੋਜਨ ਲੈ ਕੇ ਆਇਆ ਕਰਨ।
ਪਾਕ ਬਦਨ ਤੇ ਏਵ ਬਖਾਨਾ,
ਜਦੋਂ ਆਪਣੇ ਮੁਖਾਰ ਬਿੰਦ ਚੋਂ ਭਾਈ ਰਾਮ ਕੁਇਰ ਸਾਹਿਬ ਜੀ ਨੇ ਇਹ ਬਚਨ ਕਹੇ,
ਸਹਿਜ ਸੁਭਾਅ ਇੱਕ ਬ੍ਰਿਤੀ ਸਮਾਨਾ,
ਉਹਨਾਂ ਨੂੰ ਨੀ ਪਤਾ ਵੀ ਇਹ ਸਰਾਪ ਹੈ ਕਿ ਵਰ ਹੈ, ਉੱਥੇ ਸੁਰਤੀ ਨੀ ਹੈ ਵਰ ਸਰਾਪ ਵਾਲੇ ਪਾਸੇ। ਸੁਭਾਵਕ ਹੀ ਅੰਮ੍ਰਿਤ ਬੋਲ ਹੋਏ ਨੇ ਰਸਨਾ ਤੋਂ, ਸੁੱਤੇ ਸਿੱਧੀ ਬਚਨ ਕਹੇ ਗਏ ਤੇ ਉਸ ਵਕਤ ਜਦੋਂ ਇਹ ਬਚਨ ਕਹਿ ਕੇ ਭਾਈ ਸਾਹਿਬ ਦੀ ਸੁਰਤ ਫਿਰ ਅੰਤਰਮੁਖੀ ਹੋ ਗਈ।
ਤਿਸ ਦਿਨ ਤੇ ਮ੍ਰਿਤ ਨਰ ਹੋਏ ਏਤ,
ਜ਼ਿਮੀਦਾਰ ਹਾਲੇ ਆਪਣੇ ਘਰ ਨਹੀਂ ਪਹੁੰਚਿਆ ਪਿੰਡ, ਕੀ ਵੇਖਿਆ ਵੀ ਪਿੰਡ ਚ ਇੱਕ ਬੰਦਾ ਫੜਕ ਗਿਆ ਉਸੇ ਵੇਲੇ ਉਸੇ ਦਿਨ, ਕਹਿੰਦੇ ਉਹਨੂੰ ਫੂਕ ਕੇ ਆਏ, ਅਗਲੇ ਦਿਨ ਦੂਜਾ ਚਾਲੇ ਪਾ ਗਿਆ, ਦੂਸਰੇ ਦਿਨ ਦੂਜੇ ਨੂੰ ਫੂਕ ਕੇ ਆਏ, ਤੀਜੇ ਦਿਨ ਤੀਜਾ, ਏਦਾਂ ਰੋਜ਼ ਹੀ ਇੱਕ ਮੌਤ ਉਸ ਪਿੰਡ ਚ ਉਸ ਦਿਨ ਤੋਂ ਹੋਣ ਲੱਗ ਪਈ।
ਗਮ ਨੇ ਜਮਪੁਰ ਜਬੇ ਅਨੇਕ,
ਪੰਜ ਸੱਤ ਦਿਨ ਦਸ ਦਿਨ ਜਦੋਂ ਲੱਗੇ ਇੱਕੋ ਪਿੰਡ ਚ ਰੋਜ਼ ਹੀ ਮੌਤ ਹੋਇਆ ਕਰੇ, ਪਿੰਡ ਵਾਲਿਆਂ ਦੇ ਵਿੱਚ ਰੌਲਾ ਪੈ ਗਿਆ, ਤਰਾਸ ਮੱਚ ਗਿਆ ਵੀ ਸਿਵੇ ਹੀ ਠੰਡੇ ਨੀ ਪਏ ਹੁੰਦੇ, ਇੱਕਦਮ ਭੈ ਭੀਤ ਹੋ ਗਏ, ਅੱਗੇ ਕਿਤੇ ਕਦੇ ਕੋਈ ਮਰਦਾ ਪਿੰਡ ਚ, ਰੋਜ਼ ਹੀ ਕੋਈ ਨਾ ਕੋਈ ਮਰ ਜਾਂਦਾ ਹੈ। ਸਾਰੇ ਪਿੰਡ ਦੇ ਵਿੱਚ ਜਦੋਂ ਕਈ ਜਣੇ ਜਮਪੁਰੀ ਨੂੰ ਚਲੇ ਗਏ,
ਪਰ ਉਹ ਗ੍ਰਾਮ ਮੈਂ ਰੋਰਾ ਤਬ,
ਸਾਰੇ ਪਿੰਡ ਚ ਸ਼ੋਰ ਮੱਚ ਗਿਆ,
ਕਹਾ ਪਯੋ ਮਿਲ ਪਾਕੇ ਸਭ,
ਹਾਹਾਕਾਰ ਮੱਚ ਗਈ, ਕਹਿੰਦੇ ਖਬਰੇ ਪਿੰਡ ਤੇ ਕੀ ਕਰੋਪੀ ਸਾੜ ਸਤੀ ਆ ਗਈ, ਖਬਰੇ ਕਿਹਦੇ ਕੋਲੋਂ ਕਿਹੜਾ ਗੁਨਾਹ ਹੋਇਆ ਤੇ ਕਿਹਦੇ ਗੁਨਾਹ ਦਾ ਫਲ ਸਾਰੇ ਪਿੰਡ ਨੂੰ ਭੋਗਣਾ ਪੈ ਰਿਹਾ। ਇੱਦਾਂ ਸਾਰੇ ਨਗਰ ਦੇ ਵਿੱਚ ਸ਼ੋਰ ਮੱਚ ਗਿਆ,
ਕੌਣ ਗ੍ਰਾਮ ਨੇ ਦੋਸ਼ ਕਮਾਇਓ,
ਖਬਰੇ ਪਿੰਡ ਵਾਲਿਆਂ ਤੋਂ ਕਿਹੜਾ ਦੋਸ਼ ਕਮਾਇਆ ਗਿਆ, ਕਿਹੜਾ ਗੁਨਾਹ ਕਿਹੜਾ ਪਾਪ ਨਗਰ ਤੋਂ ਹੋਇਆ,
ਜਿਸ ਤੇ ਦੁਖਦ ਸਮਾਇਆ ਸੇ ਆਇਓ,
ਇਹਦੇ ਕਰਕੇ ਸਾਰੇ ਨਗਰ ਦੇ ਉੱਤੇ ਇਹੋ ਜਿਹਾ ਦੁਖਦਾਈ ਸਮਾਂ ਆ ਗਿਆ,
ਸਭ ਮੈਂ ਤਿਸ ਰਾਹਕ ਨੇ ਕਹਿਓ।
ਜਦੋਂ ਪੰਚਾਇਤ ਇਕੱਠੀ ਹੋਈ ਉਹ ਜ਼ਿਮੀਦਾਰ ਵੀ ਉੱਥੇ ਪਹੁੰਚ ਗਿਆ, ਉਹਨੇ ਆ ਕੇ ਫਿਰ ਸਾਰਿਆਂ ਵਿੱਚ ਇਹ ਗੱਲ ਦੱਸੀ,
ਸੁਨੋ ਹੀਤ ਮੈਂ ਇੱਕ ਅਸ ਲਇਓ,
ਕਹਿਣ ਲੱਗਾ ਵੀ ਨਗਰ ਨਿਵਾਸੀ ਉਹ ਵੀ ਇਹਦਾ ਇੱਕ ਕਾਰਨ ਜਿਹੜਾ ਮੈਨੂੰ ਸਮਝ ਚ ਆਉਂਦਾ ਹੈ, ਜਿੱਥੋਂ ਤੱਕ ਮੇਰੇ ਮਨ ਚ ਆਉਂਦਾ ਹੈ ਉਹ ਮੈਂ ਦੱਸਦਾ ਹਾਂ।
ਕਿਆ ਪਯੋ ਜਿਸ ਦਿਓਸ ਹਮਾਰੇ,
ਜਿਸ ਦਿਨ ਸਾਡੇ ਘਰ ਦੇ ਵਿੱਚ ਖਿਆ ਸੀ ਯਾਨੀ ਕਿ ਬਰਸੀ ਦਾ ਪ੍ਰਸ਼ਾਦਾ ਸੀ,
ਪਰ ਕੈ ਪਾਇਸ ਸਿਤਾ ਆਹਾਰੇ,
ਚੰਗਾ ਖੀਰ ਖੰਡ ਘਿਓ ਤੇ ਪ੍ਰਸ਼ਾਦਾ ਲੈ ਕੇ ਗਿਆ ਸੀ ਥਾਲ ਚ ਪਾ ਕੇ,
ਥਾਲ ਵਿਸਾਲ ਪੁਰਾਇਓ,
ਵੱਡਾ ਥਾਲ ਭਰ ਕੇ ਚੰਗੀ ਤਰ੍ਹਾਂ
ਰਾਮ ਕੁਇਰ ਪਾਈ ਕੋ ਖਵਾਇਓ,
ਭਾਈ ਰਾਮ ਕੁਇਰ ਸਾਹਿਬ ਜੀ ਨੂੰ ਪ੍ਰਸ਼ਾਦਾ ਚਕਾਇਆ ਸੀ,
ਸਹਿਜ ਸੁਭਾਇਕ ਮੁਕਤੇ ਪ੍ਰਾਈ,
ਉਹਨਾਂ ਨੇ ਸੁਭਾਵਕ ਆਪਣੇ ਮੁਖੋਂ ਇਹ ਬਚਨ ਕਹੇ,
ਹੋਵੋ ਗ੍ਰਾਮ ਵਿਖੇ ਨਿਤ ਖਿਆਈ,
ਕਹਿਣ ਲੱਗੇ ਵੀ ਤੁਹਾਡੇ ਪਿੰਡ ਚ ਰੋਜ਼ ਹੀ ਸ਼ਰਾਧ ਹੋਇਆ ਕਰਨ, ਰੋਜ਼ ਹੀ ਬਰਸੀਆਂ ਹੋਇਆ ਕਰਨ, ਏਦਾਂ ਸੁਭਾਵਕ ਹੀ ਉਹਨਾਂ ਨੇ ਆਪਣੇ ਮੁਖੋਂ ਇਹ ਬਚਨ ਕਿਹਾ।
ਤਿੰਨ ਕੋ ਬਾਕ ਹੇਤ ਮ੍ਰਿਤ ਕੇਰ,
ਮੈਨੂੰ ਜਾਪਦਾ ਵੀ ਉਹਨਾਂ ਦੇ ਬਚਨਾਂ ਕਰਕੇ ਹੀ ਰੋਜ਼ ਹੀ ਇੱਕ ਅੱਧੇ ਬੰਦੇ ਦੀ ਮੌਤ ਹੋ ਜਾਂਦੀ ਹੈ, ਇਹ ਉਹਨਾਂ ਦੇ ਬਚਨਾਂ ਦੇ ਨਾਲ ਹੀ ਇਹ ਸਭ ਕੁਝ ਵਰਤ ਰਿਹਾ।
ਪਰ ਉਪਚਾਰ ਲਿਓ ਬਰ ਫੇਰ,
ਸਾਰੇ ਪਿੰਡ ਵਾਲੇ ਉਪਚਾਰ ਕਰੋ, ਕੋਈ ਵਧੀਆ ਤਰੀਕਾ ਅਪਣਾਓ ਜਿਹਦੇ ਨਾਲ ਉਹਨਾਂ ਕੋਲੋਂ ਵਰ ਲੈ ਲਈਏ।
ਸੁਣ ਸਭ ਲੋਕਨ ਜਾਨੀ ਜਬੋ,
ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਹਿੰਦੇ ਅਸਲੀ ਗੱਲ ਤਾਂ ਆ, ਪਹਿਲਾਂ ਤਾਂ ਉਹਨੂੰ ਘੂਰ ਘੱਪੀ ਕੀਤੀ ਵੀ ਮਲੇਛਾ ਤੈ ਏਦਾਂ ਕਿਉਂ ਕੀਤਾ? ਪਿੰਡ ਵਾਲੇ ਜਿਵੇਂ ਕਰਦੇ ਆ ਅਕਸਰ ਪਿੰਡਾਂ ਚ, ਉਹ ਕਹਿੰਦਾ ਵੀ ਮੇਰਾ ਕੀ ਦੋਸ਼ ਹੈ ਭਾਈ, ਮੈਂ ਤਾਂ ਪ੍ਰਸ਼ਾਦਾ ਛਕਾਣ ਗਿਆ, ਉਹਨਾਂ ਮਹਾਂਪੁਰਸ਼ਾਂ ਅੱਗੋਂ ਸੁਭਾਵਿਕ ਬਚਨ ਕਰ ਦਿੱਤਾ, ਮੈਂ ਕਰਾਇਆ ਥੋੜੀ ਹੈ। ਕਹਿੰਦੇ ਹੁਣ ਕੋਈ ਤਰੀਕਾ ਅਪਣਾਓ।
ਉਹ ਜਨ ਪਲੂ ਬਣਾਇਓ ਤਬੋ,
ਕਹਿੰਦੇ ਇਹਨਾਂ ਨੇ ਦੁਬਾਰਾ ਸਾਰੇ ਨਗਰ ਵਾਲਿਆਂ ਨੇ ਰਲ ਕੇ ਭੋਜਨ ਤਿਆਰ ਕੀਤਾ।
ਪਾਓ ਅਧਿਕ ਤੇ ਲੈ ਕਰ ਗਏ,
ਥਾਲ ਚ ਪਾ ਕੇ ਵਧੀਆ ਵਧੀਆ ਪਕਵਾਨ ਭੋਜਨ ਖੀਰ ਖੰਡ ਉਹ ਲਿਆ ਕੇ ਕਹਿੰਦੇ ਥਾਲ ਚ ਪਰੋਸ ਕੇ
ਜਿਸ ਅਸਥਾਨ ਬਿਰਾਜਤ ਪਏ,
ਉੱਥੇ ਆ ਗਏ ਜਿੱਥੇ ਭਾਈ ਰਾਮ ਕੁਇਰ ਸਾਹਿਬ ਜੀ ਬਿਰਾਜਦੇ ਸਨ।
ਬਿਨੇ ਠਾਨ ਅਚਵਾਈ ਆਹਾਰਾ,
ਬੇਨਤੀ ਕਰਕੇ ਭਾਈ ਰਾਮ ਕੁਇਰ ਸਾਹਿਬ ਜੀ ਦੀ ਹਵੇਲੀ ਅੱਜ ਵੀ ਹੈ, ਤੁਸੀਂ ਰਮਦਾਸ ਜਾਓ ਦਰਸ਼ਨ ਕਰਨੇ ਹੋਣ ਤੇ ਬੜੀ ਸੁੰਦਰ ਉਹ ਇਮਾਰਤ ਹਾਲੇ ਵੀ ਉੱਥੇ ਸੋਭਨੀਕ ਹੈ, ਨਾਲ ਮਹਾਰਾਜ ਜੀ ਦਾ ਦਰਬਾਰ ਬਣਿਆ, ਸੁੰਦਰ ਪ੍ਰਕਾਸ਼ ਹੈ। ਤੋ ਭਾਈ ਸਾਹਿਬ ਜੀ ਉਹ ਜਿੱਥੇ ਨਿਵਾਜਦੇ ਸਨ ਬਿਰਾਜਦੇ ਸਨ ਉੱਥੇ ਥਾਲ ਲੈ ਕੇ ਗਏ।
ਨਾਨਾ ਰਸਮੇ ਸਵਾਦੀ ਉਦਾਰਾ,
ਕਈ ਤਰ੍ਹਾਂ ਦੇ ਭੋਜਨ ਤਿਆਰ ਕੀਤੇ ਸਨ।
ਹੱਥ ਜੋੜ ਠਾਂਡੀ ਟਿਗਰਏ,
ਵਾਲਿਆਂ ਨੇ ਹੱਥ ਜੋੜੇ ਤੇ ਪ੍ਰਸ਼ਾਦਾ ਭਾਈ ਸਾਹਿਬ ਅੱਗੇ ਰੱਖਿਆ, ਆਪ ਸਾਹਮਣੇ ਖਲੋ ਗਏ।
ਅਜੇ ਭੋਜਨ ਪਾਈ ਬਚ ਗਏ,
ਭਾਈ ਸਾਹਿਬ ਜੀ ਨੇ ਭੋਜਨ ਛਕਿਆ,
ਕਿਸ ਕਾਰਨ ਤੇ ਰੁਚਰ ਆਹਾਰਾ,
ਉਸੇ ਤਰ੍ਹਾਂ ਫਿਰ ਪੁੱਛ ਲਿਆ, ਭਾਈ ਅੱਜ ਬੜਾ ਸਵਾਦੀ ਭੋਜਨ ਲਿਆਇਓ, ਕਾਹਦੇ ਵਾਸਤੇ ਲਿਆਇਓ?
ਕਰ ਅਚਵਾਇਵ ਸਵਾਦ ਉਧਾਰਾ,
ਕਾਹਦੇ ਨਿਮਿਤ ਲਿਆਂਦਾ ਇਹ ਭੋਜਨ ਬੜਾ ਸਵਾਦੀ ਬਣਾ ਕੇ ਲਿਆਇਓ?
ਰਾਹਕ ਸੁਨਤ ਗਿਰਾ ਮੁਖ ਪ੍ਰਾਈ,
ਉਸ ਵੇਲੇ ਜਿਮੀਦਾਰ ਬੋਲੇ ਜਿੰਨੇ ਖੜੇ ਸਨ ਸਾਹਮਣੇ ਹੱਥ ਜੋੜ ਕੇ,
ਸ਼ਾਦੀ ਹੁਤੀ ਗ੍ਰਾਮ ਕੇ ਮਾਈ,
ਕਿਉਂਕਿ ਸ਼ਾਦੀ ਤਾਂ ਆਪਣੇ ਆਪ ਹੋ ਗਈ ਜਦੋਂ ਕਾਰਨ ਲੱਭ ਗਿਆ ਵੀ ਕਿਸ ਕਾਰਨ ਮੌਤ ਹੁੰਦੀ ਹੈ। ਹੁਣ ਖੁਸ਼ੀ ਤਾਂ ਬਣਨੀ ਸੀ ਵੀ ਕਾਰਨ ਲੱਭ ਗਿਆ, ਹੁਣ ਇਹਦਾ ਇਲਾਜ ਹੋਵੇਗਾ, ਉਹ ਇਸ ਕਰਕੇ ਝੂਠ ਵੀ ਨਹੀਂ ਬੋਲਿਆ। ਇਹਨਾਂ ਕਹਿਣ ਲੱਗੇ ਜੀ ਸਾਡੇ ਸ਼ਾਦੀ ਹੋਈ ਆ ਨਗਰ ਵਿੱਚ, ਕਿਉਂਕਿ ਪਤਾ ਜੋ ਲੱਗ ਗਿਆ ਵੀ ਮੌਤ ਕਿਉਂ ਹੁੰਦੀ ਆ, ਹੁਣ ਇਹਨੂੰ ਰੋਕ ਲਵਾਂਗੇ ਬੇਨਤੀ ਕਰਕੇ। ਕਹਿੰਦੇ ਜੀ ਸਾਡੇ ਨਗਰ ਦੇ ਵਿੱਚ ਸ਼ਾਦੀ ਸੀ,
ਯਾ ਤੇ ਰੁਚਿਰ ਆਹਾਰ ਅਚਾਵਾ,
ਇਸ ਕਰਕੇ ਅਸੀਂ ਇਹ ਸਵਾਦੀ ਭੋਜਨ ਤੁਹਾਡੇ ਲਈ ਲੈ ਕੇ ਆਏ ਆ।
ਤੁਮ ਤੇ ਚਾਹਤ ਸੁਖੇ ਉਪਜਾਵਾ,
ਤੁਹਾਡੇ ਤੋਂ ਚਾਹੁੰਦੇ ਆ ਵੀ ਸਾਡੇ ਨਗਰ ਚ ਸੁਖ ਵਰਤਿਆ ਰਹੇ, ਸਾਡੇ ਨਗਰ ਚ ਸ਼ਾਦੀ ਖੇੜਾ ਬਣਿਆ ਰਹੇ।
ਬਹਿਸ ਕਿਓ ਉੱਤਮ ਬਰਤਿਨੇ,
ਬਾਬਾ ਭਾਈ ਰਾਮ ਕੁਇਰ ਸਾਹਿਬ ਜੀ ਫਿਰ ਸੁਭਾਵਿਕ ਬੋਲੇ,
ਭੋਜਨ ਅਚਿਓ ਸਵਾਦ ਕੇ ਸਨੇ,
ਕਹਿੰਦੇ ਭੋਜਨ ਬੜਾ ਸਵਾਦੀ ਹੈ,
ਯਾ ਤੇ ਗ੍ਰਾਮ ਵਿਖੇ ਨਿਤ ਸ਼ਾਦੀ,
ਕਹਿੰਦੇ ਜਾਓ ਤੁਹਾਡੇ ਨਗਰ ਚ ਨੇਤੀ ਸ਼ਾਦੀ ਹੋਇਆ ਕਰੇ। ਭਾਈ ਸਾਹਿਬ ਕਹਿੰਦੇ ਤੁਹਾਡੇ ਨਗਰ ਚ ਨੇਤੀ ਸ਼ਾਦੀ ਹੋਇਆ ਕਰੇ,
ਹੋਏ ਆਗੇ ਨਿਤ ਕਰੋ ਆਬਾਦੀ,
ਜਦੋਂ ਸ਼ਾਦੀ ਹੋਵੇਗੀ ਅੱਗੇ ਆਬਾਦੀ ਵਧੇਗੀ, ਜਿੱਥੇ ਆਬਾਦੀ ਵਧੇਗੀ ਮੌਤ ਤੇ ਕਾਲ ਦੂਰ ਹੋਵੇਗਾ, ਸੁਭਾਵਿਕ ਸੀ। ਭਾਈ ਸਾਹਿਬ ਦੇ ਬਚਨਾਂ ਦੇ ਨਾਲ ਨਗਰ ਦੇ ਵਿੱਚ ਨਿਤ ਸ਼ਾਦੀ ਵਰਤਣ ਲੱਗੀ।
ਸੁਣ ਕੇ ਸਭਨ ਨਮੋ ਕੀ ਆਉਣ,
ਸਭ ਨੇ ਸੀਸ ਝੁਕਾ ਕੇ ਨਮਸਕਾਰ ਕੀਤੀ।
ਮ੍ਰਿਤਕਨ ਮਨੋ ਅਮੀ ਪੀਏ ਸ਼੍ਰੋਣ,
ਮਾਨੋ ਮੁਰਦਿਆਂ ਦੇ ਕੰਨਾਂ ਚ ਅੰਮ੍ਰਿਤ ਪੈ ਗਿਆ ਹੋਵੇ।
ਹਰਕਤ ਪਏ ਮ੍ਰਿਤਯੂ ਡਰ ਬੀਤਾ,
ਖੁਸ਼ ਹੋ ਗਏ ਸਮਝ ਗਏ ਵੀ ਹੁਣ ਸਾਡੇ ਨਗਰ ਚ ਮੌਤ ਨੀ ਹੋਵੇਗੀ।
ਹੁਣ ਲੱਗੀ ਸ਼ਾਦੀ ਮੁੱਦ ਚੀਤਾ,
ਹੁਣ ਰੋਜ਼ ਹੀ ਨਗਰ ਚ ਕਿਸੇ ਦੇ ਘਰ ਪੁੱਤ ਜੰਮ ਪਏ, ਕਿਸੇ ਦੇ ਘਰ ਕੋਈ ਖੁਸ਼ੀ, ਕਿਸੇ ਦੇ ਘਰ ਕੋਈ ਨੇਤੀ, ਕਹਿੰਦੇ ਖੁਸ਼ੀਆਂ ਨਾਲ ਨਗਰ ਭਰ ਗਿਆ।
ਇਸ ਪ੍ਰਕਾਰ ਸ਼੍ਰੀ ਮੁਖ ਤੇ ਜੈਸੇ,
ਏਦਾਂ ਬ੍ਰਹਮ ਗਿਆਨੀ ਸਨ ਭਾਈ ਰਾਮ ਕੁਇਰ ਸਾਹਿਬ, ਆਪਣੇ ਮੁਖੋਂ ਜਿਹੜਾ ਵੀ ਬਚਨ ਕਰਦੇ ਸਨ,
ਨਿਕਸੇ ਪੁਰੇ ਸੋ ਤਤ ਛਿਨ ਤੈਸੇ,
ਜਿਹੜਾ ਬਚਨ ਕਰ ਦਿੰਦੇ ਉਹ ਤਤ ਛਿਨ ਫੁਰ ਜਾਂਦਾ ਸੀ, ਐਸੇ ਮਹਾਂਪੁਰਸ਼ ਸਨ ਭਾਈ ਰਾਮ ਕੁਇਰ ਸਾਹਿਬ। ਜਿਹੜਾ ਬਚਨ ਕਹਿਣਾ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਖਾਲਸਾ ਜੀ ਜਿਹੜੇ ਰੱਬ ਦੇ ਪਿਆਰੇ, ਉਹਨਾਂ ਦੀ ਬਾਣੀ ਵੀ ਸੱਚੀ ਹੋ ਜਾਂਦੀ, ਉਹਨਾਂ ਦੀ ਬਾਣੀ ਵਿੱਚ ਸ਼ਕਤੀ ਵਰਤਣ ਲੱਗ ਪੈਂਦੀ ਹੈ। ਪ੍ਰਭ ਜੀ ਬਸ ਹੈ ਸਾਧ ਕੀ ਰਸਨਾ, ਜਿਹੜਾ ਬੋਲ ਬੋਲਣ ਫਿਰ ਉਹ ਪੂਰਾ ਹੋ ਜਾਂਦਾ, ਸੁਭਾਵਿਕ, ਕਿਸੇ ਨੂੰ ਵਰ ਸਰਾਪ ਨਹੀਂ ਦਿੰਦੇ। ਸੁੱਤੇ ਸਿੱਧ ਜਿਹੜਾ ਬੋਲ ਹੋ ਜੇ, ਬਚਨ ਹੋ ਜੇ, ਉਹ ਪੂਰਾ ਹੋ ਜਾਂਦਾ। ਭਾਈ ਰਾਮ ਕੁਇਰ ਸਾਹਿਬ ਜੀ ਐਸੇ ਮਹਾਂਪੁਰਸ਼ ਸਨ,
ਟਹਿਲ ਕਰਨ ਮੈਂ ਰਾਮਾ ਦਾਸ,
ਭਾਈ ਸਾਹਿਬ ਜੀ ਦਾ ਇੱਕ ਸੇਵਾਦਾਰ ਸੀ ਭਾਈ ਰਾਮ ਕੁਇਰ ਸਾਹਿਬ ਦਾ, ਜਿਹੜਾ ਹਰ ਵੇਲੇ ਭਾਈ ਸਾਹਿਬ ਦੀ ਸੇਵਾ ਟਹਿਲ ਕਰਦਾ ਸੀ ਉਹਦਾ ਨਾਂ ਸੀ ਭਾਈ ਰਾਮਾ। ਹਾਂਜੀ,
ਨਿਤ ਪ੍ਰਤ ਸੇਵਤ ਰਹੇ ਸੁਪਾਸ।
ਰਾਤ ਭਾਈ ਰਾਮਾ ਜੀ ਭਾਈ ਰਾਮ ਕੁਵਰ ਜੀ ਦੀ ਸੇਵਾ ਚ ਰਹਿੰਦੇ ਸਨ।
ਸੰਗਤ ਬੜੀ ਭੇਟ ਕੋ ਲਿਆਵੇ,
ਸੰਗਤ ਬਹੁਤ ਆਉਂਦੀ ਸੀ ਭਾਈ ਸਾਹਿਬ ਦੇ ਦਰਸ਼ਨਾਂ ਨੂੰ, ਬੇਅੰਤ ਭੇਟਾਵਾਂ ਭਾਈ ਸਾਹਿਬ ਦੇ ਚਰਨਾਂ ਚ ਆਉਂਦੀਆਂ ਸਨ।
ਦਰਸ਼ਨ ਪਰਸੇ ਚਰਨ ਮਨਾਵੇ,
ਨਾਲੇ ਭਾਈ ਸਾਹਿਬ ਦੇ ਦਰਸ਼ਨ ਕਰਨੇ ਨਾਲੇ ਆਪਣੀਆਂ ਕਾਮਨਾਵਾਂ ਪੂਰੀਆਂ ਕਰਨੀਆਂ।
ਪਾਂਚਿਤ ਪਾਏ ਕਰੇ ਅਰਦਾਸ,
ਭਾਈ ਰਾਮ ਕੁਵਰ ਸਾਹਿਬ ਜੀ ਕੋਲ ਆ ਕੇ ਮਨ ਬਾਂਛਿਤ ਫਲ ਤਿਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੇ ਸਨ।
ਤੇ ਉਸ ਪਰਸ ਕੇ ਪਹੁੰਚੇ ਪਾਸ,
ਜਦੋਂ ਕੋਈ ਪਰਬ ਦਾ ਦਿਨ ਹੋਣਾ, ਕੋਈ ਸੰਕ੍ਰਾਂਤ ਦਾ ਦਿਨ ਹੋਣਾ, ਪੁੰਨਿਆ ਦਾ ਮੱਸਿਆ ਦਾ, ਕੋਈ ਗੁਰਪੁਰਬ ਹੋਣਾ, ਦੀਵਾਲੀ ਹੋਣੀ, ਵਿਸਾਖੀ ਹੋਣੀ, ਤਾਂ ਸੰਗਤ ਨੇ ਬਹੁਤ ਭਾਰੀ ਗਿਣਤੀ ਵਿਚ ਭਾਈ ਰਾਮ ਕੁਵਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਣਾ।
ਦੋਹਰਾ ਜੋ ਬੁੱਢੇ ਰਾਮਦਾਸ ਕੇ ਗ੍ਰਾਮ ਵਿਦਤ ਕੋ ਦੇਸ਼।
ਸਾਰੇ ਦੇਸ਼ ਵਿਚ ਇਹ ਗੱਲ ਵਿਦਤ ਸੀ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਨਗਰ ਰਾਮਦਾਸ ਪਿੰਡ ਹੈ।
ਤਹਾਂ ਕਰਤ ਬਿਸਰਾਮ ਕੋ ਨਿਤ ਕੋ ਬੰਸ ਅਸ਼ੇਸ਼।
ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਬੰਸ ਹੈ ਉਹ ਰਾਮਦਾਸ ਕੇ ਨਗਰ ਦੇ ਵਿਚ ਨਿਵਾਸ ਰੱਖਦੀ ਹੈ।
ਜੋ ਪਈ ਸੰਗਤ ਬ੍ਰਿੰਦ ਜਪਤ ਗੁਰ ਨਾਮ,
ਸੰਗਤਾਂ ਆਉਂਦੀਆਂ ਤਿਨਾਂ ਨੂੰ ਨਾਮ ਜਪਾਉਂਦੇ, ਨਾਮ ਜਪਣ ਵਾਲੀ ਗੁਰਮੁਖ ਸੰਗਤ ਭਾਈ ਰਾਮ ਕੁਵਰ ਸਾਹਿਬ ਜੀ ਦੇ ਪਾਸ ਆਉਂਦੀ ਹੈ।
ਪੂਜਤ ਪਾਵਨ ਪੂਜਿਤ ਕਾਮ,
ਇੱਥੇ ਆ ਕੇ ਆਪਣੀਆਂ ਕਾਮਨਾਵਾਂ ਪੂਰਨ ਕਰਦੇ।
ਦਰਬ ਹਜ਼ਾਰ ਨਹੀਂ ਅਰ ਪਾਵੇ,
ਚੜਾਵਾ ਬੇਅੰਤ ਆਉਂਦਾ ਭਾਈ ਸਾਹਿਬ ਦੇ ਚਰਨਾਂ ਚ ਦਸਵੰਧ ਦੀ ਮਾਇਆ ਲੈ ਕੇ ਸੰਗਤ ਹਾਜ਼ਰ ਹੁੰਦੀ।
ਦਾਸ ਸਵਕਾਰ ਚਲਾਵੇ,
ਜੇ ਸੰਗਤ ਆਉਂਦੀ ਹੈ ਤੇ ਸੰਗਤ ਵਾਸਤੇ ਲੰਗਰ ਪਾਣੀ ਦੇ ਪ੍ਰਬੰਧ ਹੋਣੇ, ਉਹਨਾਂ ਵਾਸਤੇ ਖਰਚ ਪਰਚ, ਉਹ ਸਾਰੀ ਜ਼ਿੰਮੇਵਾਰੀ ਅੱਗੋਂ ਜਿਹੜੇ ਭਾਈ ਸਾਹਿਬ ਜੀ ਦੇ ਘਰ ਦੇ ਵਿੱਚ ਸੇਵਾਦਾਰ ਸਨ, ਦਾਸ ਸਨ, ਉਹ ਹੀ ਕਰਦੇ ਸੀ। ਭਾਈ ਸਾਹਿਬ ਨੂੰ ਨਹੀਂ ਪਤਾ ਕੌਣ ਲੈ ਕੇ ਆ ਰਿਹਾ, ਕੌਣ ਲੈ ਕੇ ਜਾ ਰਿਹਾ, ਉਹ ਆਪਣੇ ਤੁਰਿਆ ਪਦ ਦੇ ਆਨੰਦ ਵਿੱਚ ਨੇ। ਔਰ ਜਿਹੜੇ ਅੱਗੇ ਸੇਵਾਦਾਰ ਨੇ ਉਹੀ ਸੰਗਤ ਦੀ ਮਾਇਆ ਲਿਆ ਜਿਹੜੀ ਆਮਦ ਖਰਚ ਹੁੰਦੀ ਹੈ ਸੰਭਾਲਦੇ ਨੇ।
ਕਾਜ ਕਦਾਚਿਤ ਕੋ ਇੱਕ ਪੁੱਛੇ,
ਕਦੇ ਕਿਤੇ ਕੋਈ ਸੇਵਾਦਾਰ ਆ ਕੇ ਭਾਈ ਸਾਹਿਬ ਜੀ ਕੋਲੋਂ ਕੋਈ ਪੁੱਛ ਵੀ ਲੈਂਦਾ ਵੀ ਭਾਈ ਸਾਹਿਬ ਜੀ ਇਹ ਕੰਮ ਕਿਵੇਂ ਕਰਨਾ, ਕਦੇ ਤਾਂ ਜਵਾਬ ਦੇ ਦੇਣਾ, ਕਦੇ ਆਪਣੇ ਆਨੰਦ ਚ ਰਹਿਣਾ, ਇਹੋ ਜਿਹੀ ਅਵਸਥਾ ਵਿਚ ਸਨ।
ਸਹਿਜ ਸੁਭਾਏ ਕਹੇ ਉਰ ਸੂਚੇ,
ਸਹਿਜ ਸੁਭਾਏ ਕਹਿ ਦੇਣਾ, ਜੋ ਬਚਨ ਕਰਨਾ ਸੁਤੇ ਸਿੱਧੀ ਕਰਨਾ।
ਬ੍ਰਿਤੀ ਜਗਤ ਦਿਸ਼ ਕਬਹੋ ਕੇ ਆਵੇ,
ਕਦੇ ਕਿਤੇ ਸੰਸਾਰ ਵੱਲ ਬ੍ਰਿਤੀ ਆਉਂਦੀ ਭਾਈ ਰਾਮ ਕੁਵਰ ਸਾਹਿਬ ਦੀ, ਕਦੇ ਕਦੇ ਕਿਤੇ ਸੁਰਤ ਜਿਹੜੀ ਆ ਉਹ ਸੰਸਾਰ ਵਿੱਚ ਆਉਂਦੀ।
ਨਹੀਂ ਤਾਂ ਅਦਵੈਤ ਵਿਖੇ ਲਿਵ ਲਾਵੇ,
ਨਹੀਂ ਤਾਂ ਅਦਵੈਤ ਵਿੱਚ ਹੀ ਸੁਰਤ ਰਹਿੰਦੀ ਹੈ। ਖਾਲਸਾ ਜੀ, ਬ੍ਰਹਮ ਗਿਆਨ ਦੀਆਂ ਅਵਸਥਾਵਾਂ ਹਨ। ਬ੍ਰਹਮ ਗਿਆਨੀ ਜਦੋਂ ਸੰਸਾਰ ਦੀ ਕਿਰਿਆ ਕਰਦੇ ਉਦੋਂ ਸੁਰਤ ਦਵੈਤ ਵਿੱਚ ਆ ਜਾਂਦੀ ਹੈ ਉਹਨਾਂ ਦੀ, ਪਰ ਉਹ ਸਦੈਵ ਹੀ ਉੱਥੇ ਨਹੀਂ ਰਹਿੰਦੇ, ਮੁੜ ਕੇ ਫਿਰ ਅਦਵੈਤ 'ਚ ਚਲੇ ਜਾਂਦੇ ਹੈ। ਭਾਈ ਰਾਮ ਕੁਵਰ ਸਾਹਿਬ ਜੀ ਰਹਿੰਦੇ ਹੀ ਅਦਵੈਤ ਵਿੱਚ ਸੀ। ਜਦੋਂ ਕੋਈ ਸੰਸਾਰ ਵੱਲ ਕਿਤੇ ਮਾੜਾ ਮੋਟਾ ਧਿਆਨ ਆ ਜਾਣਾ ਦਵੈਤ ਵਿੱਚ, ਰਾਮਾ ਦਿਸ ਪੈਣਾ, ਹਾਂ ਰਾਮਿਆ, ਏਦਾਂ ਬਚਨ ਕਰ ਲੈਣਾ, ਨਹੀਂ ਤਾਂ ਅਦਵੈਤ ਦੀ ਅਵਸਥਾ ਦੇ ਵਿੱਚ ਹੀ ਸੁਰਤ ਰਹਿਣੀ ਭਾਈ ਰਾਮ ਕੁਵਰ ਜੀ ਦੀ।
ਬ੍ਰਿਤੀ ਅਖੰਡ ਰਾਤ ਦਿਨ ਏਕ,
ਅਖੰਡਾਕਾਰ ਬ੍ਰਿਤੀ ਰਾਤ ਦਿਨ ਬਣੀ ਰਹਿੰਦੀ ਭਾਈ ਰਾਮ ਕੁਵਰ ਸਾਹਿਬ ਜੀ ਦੀ।
ਅਚਲ ਗਿਆਨ ਮੈਂ ਜਲਦ ਬਵੇਕ,
ਅਚਲ ਗਿਆਨ ਵਿੱਚ ਜਿੱਥੇ ਵਿਵੇਕ ਦਾ ਅਥਾਹ ਸਮੁੰਦਰ ਹੈ ਉੱਥੇ ਭਾਈ ਸਾਹਿਬ ਤਾਰੀਆਂ ਲਾਉਂਦੇ ਹੈ।
ਜਬ ਭੋਜਨ ਕਰ ਬੇ ਕੋ ਲਾਗੇ,
ਇਹੋ ਜਿਹੇ ਮਹਾਂਪੁਰਸ਼ ਵੀ ਭੁੱਖ ਦਾ ਤੇ ਰੱਜਣ ਦਾ ਵੀ ਗਿਆਨ ਨਹੀਂ ਹੋਣਾ ਤੁਰਿਆ ਪਦ ਚ ਪਹੁੰਚ ਕੇ, ਤੇ ਜਦੋਂ ਕਿਤੇ ਪ੍ਰਸ਼ਾਦਾ ਛਕਣ ਲੱਗਣਾ ਤੇ ਦੋਹਾਂ ਹੱਥਾਂ ਨਾਲ ਛਕੀ ਜਾਣਾ, ਦੋਹਾਂ ਹੱਥਾਂ ਚ ਰੋਟੀ ਲੈ ਲੈਣੀ, ਸਬਜ਼ੀ ਭਾਜੀ ਲਾ ਲੈਣੀ, ਨਹੀਂ ਤਾਂ ਕੋਈ ਰਸ ਨਹੀਂ ਕੋਈ ਸਵਾਦ ਨਹੀਂ ਉੱਥੇ, ਤੇ ਪ੍ਰਸ਼ਾਦਾ ਛਕੀ ਜਾਣਾ।
ਜਾਵਦ ਥਾਲ ਤਰਿਓ ਰਹੇ ਆਗੇ,
ਉਦੋਂ ਤੱਕ ਛਕੀ ਜਾਣਾ ਜਦੋਂ ਤੱਕ ਅੱਗੇ ਥਾਲ ਪਿਆ ਰਹਿਣਾ, ਰਾਮੇ ਨੇ ਪ੍ਰਸ਼ਾਦੇ ਰੱਖੀ ਜਾਣੇ, ਭਾਈ ਸਾਹਿਬ ਨੇ ਛਕੀ ਜਾਣੇ।
ਤਾਵਦ ਅਚਿਓ ਜਾਏ ਪੁੰਨ ਕਹੇ,
ਜਦੋਂ ਤੱਕ ਥਾਲ ਚ ਰੱਖੀ ਜਾਣੇ, ਰਾਮੇ ਨੇ ਪ੍ਰਸ਼ਾਦੇ, ਭਾਈ ਸਾਹਿਬ ਨੇ ਛਕੀ ਜਾਣੇ।
ਓ ਰਾਮਾ ਤੂੰ ਕਿਸ ਥਲ ਆਏ,
ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਇਹ ਨਹੀਂ ਸੀ ਪਤਾ ਹੁੰਦਾ ਵੀ ਰੱਜ ਗਿਆ ਕਿ ਨਹੀਂ, ਆਪਣੇ ਸੇਵਕ ਨੂੰ ਆਵਾਜ਼ ਮਾਰ ਦੇ। ਅੱਖਾਂ ਬੰਦ ਹੀ ਰਹਿੰਦੀਆਂ ਅੱਧੀਆਂ ਮਿਚੀਆਂ ਅੱਧੀਆਂ ਖੁੱਲੀਆਂ, ਪਰ ਵੱਟੇ ਵੱਡੇ ਸਨ ਨੇਤਰਾਂ ਦੇ ਉੱਪਰੋਂ, ਉਹ ਅੱਖਾਂ ਨੂੰ ਕੱਜ ਕੇ ਰੱਖਦੇ ਸਨ, ਨੇਤਰ ਬੰਦ ਹੀ ਰੱਖਣੇ ਭਾਈ ਸਾਹਿਬ ਨੇ। ਜ਼ਿਆਦਾ ਆਵਾਜ਼ ਮਾਰਨੀ, ਰਾਮਿਆ ਕਿੱਥੇ ਐ,
ਆਵੋ ਪਾਸ ਪਰਖ ਕਰ ਕਹੋ,
ਆ ਵੇਖ ਰਾਮਿਆ ਵੇਖ ਪਰਖ ਕੇ,
ਅਚੇ ਆਹਾਰ ਜੋ ਨਿਤ ਤੂੰ ਲਹੋ,
ਇੰਨਾ ਭੋਜਨ ਸਾਨੂੰ ਤੂੰ ਨਿਤ ਛਕਾਉਣਾ ਵੀ ਓਨਾ ਛਾ ਘਟਿਆ ਕੇ ਨਹੀਂ। ਭਾਈ ਸਾਹਿਬ ਨੇ ਪੁੱਛਣਾ ਵੀ ਜਿੰਨੇ ਫੁਲਕੇ ਛਕਾਉਣਾ ਰੋਜ਼ ਓਨੇ ਛਾਕ ਲਏ ਆ ਕੇ ਨਹੀਂ ਅਸੀਂ।
ਦੋਹਰਾ ਤ੍ਰਿਪਤ ਪਾਈ ਰਾਮਦਾਸ ਕੇ, ਪਿਖੋ ਕੇ ਤ੍ਰਿਪਤੇ ਨਾਏ,
ਰਾਮਿਆ ਵੇਖ ਕੇ ਰਾਮਦਾਸ ਕੇ ਰੱਜ ਗਏ ਨੇ ਕੇ ਹਾਲੇ ਨਹੀਂ। ਰਾਮਦਾਸ ਕੇ ਆਪਣੇ ਆਪ ਨੂੰ ਕਹਿਣਾ ਵੀ ਰਾਮਦਾਸ ਕੇ ਪਿੰਡ ਦੇ ਰਹਿਣ ਵਾਲੇ ਸੀ ਨਾ, ਕਹਿੰਦੇ ਵੀ ਰੱਜ ਗਏ ਹੋਵਾਂਗੇ ਕੇ ਹਾਲੇ ਕੋਈ ਕਸਰ ਮਸਰ ਹੈ ਤਾਂ ਵੀ ਦੱਸ ਦੇ।
ਸੁਨ ਰਾਮਾ ਸੇਵਕ ਤਬੇ ਹੀਰੇ ਹੋਏ ਕਰ ਪਾਏ,
ਸੇਵਕ ਵੀ ਭਾਈ ਰਾਮਾ ਕਿਹੋ ਜਿਹਾ, ਉਹ ਗਿਣਤੀ ਕਰਕੇ ਨਹੀਂ ਸੀ ਰੋਟੀਆਂ ਰੱਖਦਾ, ਵੀ ਮਹਾਂਪੁਰਸ਼ਾਂ ਦੀਆਂ ਰੋਟੀਆਂ ਨਹੀਂ ਗਿਣਦੀਆਂ, ਉਹਨੇ ਧਰੀ ਜਾਣੀਆਂ, ਤੇ ਨਹੀਂ ਤਾਂ ਗਿਣਤੀ ਨਾਲ ਵੀ ਕਰ ਸਕਦਾ ਸੀ ਨਾ ਵੀ ਰੋਜ਼ ਛਕਦੇ ਆ, 10 ਛਕਦੇ ਆ, 20 ਛਕਦੇ ਆ, ਫੁਲਕੇ ਰੱਖਦੇ ਨੇ ਉਹਨੇ, ਪਰ ਉਹ ਗਿਣਤੀ ਮਿਣਤੀ ਨਾਲ ਉਹਨੇ ਪਕਾ ਕੇ ਰੱਖੀ ਜਾਣੀਆਂ। ਭਾਈ ਸਾਹਿਬ ਨੇ ਆਪ ਹੀ ਛਕਦਿਆਂ ਛਕਦਿਆਂ ਜਦੋਂ ਸਮਾਪਤੀ ਕਰਨੀ ਤੇ ਉਹਨਾਂ ਨੇ ਆਪ ਹੀ ਪੁੱਛਣਾ ਰੱਜ ਗਿਆ ਕਿ ਨਹੀਂ। ਤੇ ਰਾਮੇ ਨੇ ਆਉਣਾ ਕੋਲ, ਭਾਈ ਸਾਹਿਬ ਦਾ ਮੋਟਾ ਲੰਮਾ ਪੇਟ ਸੀ ਅੱਗੇ ਤਾਂ ਹੀ, ਉਹਨੇ ਆ ਕੇ ਆਪਣੇ ਹੱਥਾਂ ਨਾਲ ਗੱਠਾਂ ਮਿਣੀਆਂ ਹੋਈਆਂ ਸੀ ਵੀ ਰੋਜ਼ ਪ੍ਰਸ਼ਾਦਾ ਛੱਕ ਕੇ ਕਿੰਨਾ ਕੁ ਅੱਗੇ ਨੂੰ ਵਧਦਾ, ਉਹ ਆ ਕੇ ਉਹਨੇ ਮਾਪ ਲੈਣਾ।
ਚੋ ਪਈ ਉਪਰ ਉਧਰ ਹੱਥ ਕੋ ਫੇਰੇ,
ਪੇਟ ਤੇ ਆ ਕੇ ਉਹਨੇ ਭਾਈ ਸਾਹਿਬ ਦੇ ਹੱਥ ਫੇਰਨਾ।
ਨਿਤ ਸਮੇਂ ਉੱਚੋ ਹੋਵਤ ਹੀਰੇ,
ਜਿਵੇਂ ਰੋਜ਼ ਸਮਾਨ ਜਿੰਨਾ ਕੁ ਉੱਚਾ ਹੁੰਦਾ ਓਨਾ ਹੋ ਜਾਣਾ।
ਕਹੇ ਬੰਦ ਕਰ ਤ੍ਰਿਪਤੇ ਅਬੇ,
ਹੱਥ ਜੋੜ ਕੇ ਰਾਮੇ ਨੇ ਕਹਿਣਾ ਮਹਾਰਾਜ ਜੀ ਹਾਂ ਹੁਣ ਆਪ ਜੀ ਤ੍ਰਿਪਤ ਹੋ ਗਏ, ਹੁਣ ਮਹਾਰਾਜ ਜੀ ਆਪ ਜੀ ਰੱਜ ਗਏ ਹੋ।
ਨਿਤ ਸਮ ਭੋਜਨ ਕੀਨਸ ਸਬੇ,
ਮਹਾਰਾਜ ਜੀ ਨਿਤਾ ਜਿੰਨਾ ਰੋਜ਼ ਭੋਜਨ ਛਕਦੇ ਹੋ ਓਨਾ ਛਕ ਲਿਆ।
ਪੁਨ ਜਲ ਪਾਨ ਕਰੇ ਕਰ ਧੋਏ,
ਭਾਈ ਸਾਹਿਬ ਨੇ ਕਹਿਣਾ ਲਿਆ ਫਿਰ ਜਲ ਛਕੀਏ, ਜਲ ਛੱਕ ਕੇ ਮੁੜ ਕੇ ਹੱਥ ਧੋ ਲੈਣੇ।
ਪਰਮਹੰਸ ਇਸ ਬਿਦਰੇ ਸੋਏ,
ਖਾਲਸਾ ਜੀ ਇਸ ਅਵਸਥਾ ਨੂੰ ਮਹਾਂਪੁਰਸ਼ ਪਰਮਹੰਸ ਅਵਸਥਾ ਕਹਿੰਦੇ ਹਨ, ਪਰਮਹੰਸ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਭਾਈ ਸਾਹਿਬ।
ਕਬ ਤਨ ਸੁਧ ਕਬ ਹੋਣੇ ਹੋਏ,
ਕਦੇ ਸਰੀਰ ਦੀ ਸੁਧ ਹੋਣੀ ਕਦੇ ਨਾ ਹੋਣੀ।
ਬੋਲੇ ਕਬੇ ਬੁਲਾਏ ਕੋਏ,
ਬੋਲਦੇ ਤਾਂ ਨੇ ਜੇ ਘੰਟਿਆਂ ਬੱਧੀ ਕੋਲ ਕੋਲ ਖਲੋ ਕੇ ਕੋਈ ਬੁਲਾਈ ਜਾਵੇ, ਕਦੇ ਕਿਤੇ ਕੋਈ ਬੋਲ ਬੋਲਣ ਤਾਂ ਬੋਲਣ।
ਕਬਹੋਂ ਬਸਤਰ ਸੰਭਾਰਤ ਦਾਸ,
ਸਰੀਰ ਤੇ ਬਸਤਰਾਂ ਦੀ ਸੋਝੀ ਨੀ ਸੇਵਾਦਾਰ ਹੀ ਸੰਭਾਲਦੇ ਆ ਕੇ।
ਉਪਰ ਕੋ ਪਹਿਰਾਏ ਸੁਪਾਸ,
ਕੋਲ ਬੈਠੇ ਆਪ ਹੀ ਸੇਵਾਦਾਰ ਬਸਤਰ ਪਵਾਉਂਦੇ।
ਅੰਤਰ ਮੁਖੀ ਬ੍ਰਿਤ ਨਿਤ ਰਾਖੇ,
ਅੰਤਰ ਮੁਖੀ ਬਿਰਤੀ ਰੱਖਦੇ ਭਾਈ ਸਾਹਿਬ ਨਿਤ।
ਬੋਲਤ ਜਬ ਬਿਨਤੀ ਬੋ ਪਾਖੇ,
ਜਦੋਂ ਕੋਈ ਬਾਰ ਬਾਰ ਬੇਨਤੀਆਂ ਕਰਦਾ ਫਿਰ ਕੋਈ ਬਚਨ ਕਰਦੇ।
ਦੀਰਗ ਕੇਸ ਭੌਂ ਦੋਏ ਕੇਰੇ,
ਪਰਵੱਟੇ ਜਿਹੜੇ ਸਨ ਅੱਖਾਂ ਦੇ ਉੱਪਰ ਦੀਰਗ ਲੰਮੇ ਹੋਣੇ, ਤੇ ਉਹਨਾਂ ਦੀਰਗ ਪਰਵੱਟਿਆਂ ਦੇ ਨਾਲ ਨੇਤਰ ਜਿਹੜੇ ਸਨ ਉਹ ਭਾਈ ਸਾਹਿਬ ਜੀ ਦੇ ਬੰਦ ਰਹਿਣੇ। ਹਾਂਜੀ,
ਦੀਰਗ ਪਲਕੇ ਕਬੇ ਉਗੇਰੇ,
ਪਲਕਾਂ ਬੜੀਆਂ ਦੀਰਘ, ਕਦੇ ਕਦੇ ਨੇਤਰ ਖੋਲਦੇ ਸਨ।
ਨਾਏ ਤਾਂ ਮੁੰਦਰਿਤ ਰਹਿਤ ਬਿਲੋਚਨ,
ਨੇਤਰ ਮੁੰਦਰਤ ਹੀ ਰਹਿੰਦੇ ਸਨ।
ਕਰੇ ਦਾਸ ਕੀ ਸੋਚ ਵਿਮੋਚਨ,
ਜਦੋਂ ਕਿਤੇ ਅੱਖਾਂ ਖੋਲ ਕੇ ਕਿਸੇ ਵੱਲ ਵੇਖਦੇ ਉਹਦੀਆਂ ਸੋਚਾਂ ਦੂਰ ਕਰ ਦਿੰਦੇ।
ਦਾਸ ਲਖੇ ਨਿਤ ਕੋ ਵਿਵਹਾਰ,
ਦਾਸ ਸਨ ਉਹੀ ਰੋਜ਼ ਦਾ ਵਿਵਹਾਰ ਕਰਦੇ ਕਰਾਉਂਦੇ ਸੀ।
ਸਦਾ ਕਰਾਵੇ ਤਿਸੀ ਪ੍ਰਕਾਰ,
ਉਹਨਾਂ ਦੀ ਜ਼ਿੰਮੇਵਾਰੀ ਭਾਈ ਸਾਹਿਬ ਆਪਣੇ ਆਨੰਦ ਵਿੱਚ ਹਨ।
ਆਮਦ ਖਰਚ ਸੰਭਾਰਨ ਕਰੇ,
ਜਿੰਨੀ ਆਮਦਨ ਖਰਚ ਹੁੰਦੀ ਸਭ ਸੇਵਾਦਾਰੀ ਸੰਭਾਲਦੇ।
ਲੈਣ ਦੇਣ ਨਿਜ ਇੱਛ ਵਿਚਰੇ,
ਉਹ ਆਪਣੀ ਨਿਜ ਇੱਛਾ ਨਾਲ ਹੀ ਲੈਣ ਦੇਣ ਦਾ ਕੰਮ ਕਰਕੇ ਵਿਚਰਦੇ ਨੇ। ਭਾਈ ਸਾਹਿਬ ਜੀ ਅਖੰਡਾਕਾਰ ਬਿਰਤੀ ਵਿੱਚ ਟਿਕੇ ਰਹਿੰਦੇ, ਜਿੱਥੇ ਨਾ ਊਂਗ ਹੈ ਨਾ ਭੁੱਖ ਹੈ। ਉਸ ਅਵਸਥਾ ਦੇ ਵਿੱਚ ਦਸਮ ਦੁਆਰ ਆਗਮ ਅਪਾਰਾ ਪਰਮ ਪੁਰਖ ਕੀ ਘਾਟੀ ਦੇ ਆਨੰਦ ਵਿੱਚ ਸਦੈਵ ਹੀ ਸਥਿਤ ਰਹਿੰਦੇ, ਐਸੇ ਮਹਾਂਪੁਰਸ਼ਾਂ ਦੇ ਚਰਨਾਂ ਤੇ ਬਾਰੰਬਾਰ ਵੰਦਨਾ ਤੇ ਪ੍ਰਣਾਮ ਤੇ ਨਮਸਕਾਰ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ।